रामदास अर्जन गुरु बार श्री हर गोबिंद हरि राय हर कृष्ण गुर बार तेग बहादुर चंद दसवें गोबिंद सिंह गुर नमो जोर कर बंद जिसमें है अमृत ज्ञान है माणक भगत बैराग श्री गुरु ग्रंथ साहिब उद्द बंदों करे अनुराग श्री गुर शब्द कमाए जिन जीते पंच तेन
विकार
संतन को बंदना सिर चरणन पर
तार
सतगुर मम बेरी कटहो निज बेरी पर
प्रचार
यह बेरी होए भव सफल
बिन
बिन बेरी
बेरी कर
कर
पार
एकंकारा सतगुरु तेह प्रसाद सच
होए
वाहे गुरु जी की फतेह
बिघ्न
बिघ्न
विनाशन
विनाशन
सोए
वाहे गुरु जी की फतेह
बिघ्न
बिघ्न
विनाशन
विनाशन
सोए
धन धन सच्चे पातशाह गरीब नवाज दीन दुनिया दे मालक चावर छतर तखत दे मालक समर्थ गुरु प्रतख गुरु दीन दयाल कृपाल अंतरजामी पूरन पार ब्रह्म परमेश्वर वाहेगुरु अकाल पुरख स्वरूप सच्चे पातशाह दासा गरीबां दी सदा ही इज्जत रखण वाले पत रखण वाले दया करन वाले मेहर करन वाले बख्शिशां करन वाले हाजरा हजूर जहरा जहूर सर्ब कला भरपूर सच्चे पातशाह लोक परलोक के रखेक धन धन सतगुरु गरीब नवाज धन धन श्री गुरु ग्रंथ साहिब जी महाराज
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 हजूर सच्चे पातशाह जी ने अपार कृपा दया रहमत बख्शिश कीती है सच्चे पातशाह महाराज जी की पवित्र हाजरी विखे सुभाए मन हो करके आप सब सिख संगत ने सतगुरु जी की पवित्र बाणी का रस भिन्ना कीर्तन भाई साहब जी की रसना तो सरवण किया गुर की बाणी स्यों रंग लाए गुर किरपाल होए दुख जाए एदा तत् भाव समझना है मैं हुण तक अपनी जिंदगी दे विच ऐसे कई पुरशां दे दर्शन कीते जिन्हां ने गुरु की बाणी दे नाल रंग लाया ते गुरु जी ने किरपा करके उन्हां दे दुख दूर कर दिते जी फिर पंक्ति सुनियो गुर की बाणी स्यों रंग लाए गुर किरपाल होए दुख जाए सतगुरु सच्चे पातशाह महाराज जी की बाणी दे नाल रंग लाउणा रंग लाउण दा अखरी अर्थ प्रेम करना जी जेड़ा गुरु साहब जी की बाणी दे नाल प्रेम करेगा प्यार करेगा ते प्यार की करना हुंदा जी प्यार करना हुंदा गुरु की बाणी दा जाप करना जी ओरे तो अगे गुरु की बाणी जो कह रही है ओदे अनुसार ही हो जाना जी वधिया कीमती रुमाला साहब सच्चे पातशाह जी नूं भेटा करना ये गुरु जी का सत्कार है जी सतगुरु जी का सत्कार किवें करना चौर साहब दिन रात करना यह भी गुरु जी का सत्कार है गुरु साहब जी का यह सत्कार है ते सत्कार भी प्यार चो ही जन्म लेंदा जे अंदर प्यार नहीं हैगा ते सत्कार भी नहीं हो सकता जी महापुरख बाबा ठाकर सिंह साहब जी दे बारे गुरमुख मैनू दस रहे सी बाबा जी ने कई समा गुरु ग्रंथ साहब जी की हाजरी च खलो के महाराज नू खलो के चौर साहब करदे हुंदे सीगे जी खलो के चौर साहब करनी कई बारी शरीर बहुत ज्यादा थकिया होना ते गुरमुखो ए एहो जी भी कला वरतदी रही सिंह दसदे ਖਲੋਤਿਆਂ ਖਲੋਤਿਆਂ ਦੋ ਤਿੰਨ ਮਿੰਟ ਝੋਕ ਲੱਗ ਜਾਣੀ ਤੇ ਉਹੀ ਨੀਂਦ ਪੂਰੀ ਕਰ ਲੈਣੀ ਜੀ। ਇਹਨਾਂ ਬਾਬਾ ਜੀ ਸਾਹਿਬ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਦਾ ਸਤਿਕਾਰ ਕਰਦੇ ਹੁੰਦੇ ਸੀਗੇ ਤੇ ਸਤਿਕਾਰ ਉਹੀ ਕਰੇਗਾ ਜਿਹਦੇ ਅੰਦਰ ਪਿਆਰ ਹੈਗਾ ਜੀ। ਜਿਹੜਾ ਕਿਸੇ ਲਾਲਚ ਵੱਸ ਕਿਸੇ ਦਾ ਸਤਿਕਾਰ ਕਰੇ ਉਹ ਸਤਿਕਾਰ ਨਹੀਂ ਹੈਗਾ, ਉਹ ਧੰਦਾ ਹੈਗਾ ਜੀ। ਮੈਂ ਇਹਦਾ ਬਾਹਰੀ ਤੌਰ 'ਤੇ ਸਤਿਕਾਰ ਕਰਾਂਗਾ, ਇਹ ਮੇਰੀ ਲੋੜ ਪੂਰੀ ਕਰ ਦੇਗਾ, ਇਹ ਧੰਦਾ ਹੈ। ਸਤਿਕਾਰ ਵੀ ਪਿਆਰ ਵਿੱਚੋਂ ਪੈਦਾ ਹੁੰਦਾ। ਤੇ ਮਹਾਰਾਜ ਕਹਿੰਦੇ ਗੁਰੂ ਕੇ ਸਿੱਖੋ ਗੁਰ ਕੀ ਬਾਣੀ ਸਿਓ ਰੰਗ ਲਾਏ, ਜਿਹੜਾ ਗੁਰੂ ਜੀ ਦੀ ਬਾਣੀ ਨਾਲ ਪਿਆਰ ਕਰੇਗਾ। ਤੇ ਅੱਗੇ ਰੰਗਦਾਰ ਸਾਧ ਸੰਗਤ ਜੀ ਬਾਣੀ ਦਾ ਜਾਪ ਕਰਨਾ ਵੀ ਹੈ। ਮਹਾਂਪੁਰਖਾਂ ਦੇ ਜੀਵਨ ਪੜ੍ਹ ਪੜ੍ਹ ਕੇ ਵੇਖਿਆ, ਗੁਰਬਾਣੀ ਦਾ ਬੜਾ ਹੀ ਉਹਨਾਂ ਅਭਿਆਸ ਕੀਤਾ, ਕੰਨਾਂ ਨੂੰ ਹੱਥ ਲੱਗਦੇ ਜੀ, ਇੰਨਾ ਇੰਨਾ ਬਾਣੀ ਦਾ ਅਭਿਆਸ ਕੀਤਾ। ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ ਪੰਜ ਵਾਰ ਪੰਜ ਬਾਣੀਆਂ ਦਾ ਨਿਤਨੇਮ ਦਿਹਾੜੀ ਵਿੱਚ ਕਰਦੇ ਹੁੰਦੇ ਸੀਗੇ ਜੀ। ਪੰਜ ਵਾਰ ਪੰਜ ਬਾਣੀਆਂ ਦਾ ਨਿਤਨੇਮ ਦਿਹਾੜੀ 'ਚ ਕਰਨਾ, ਤੇ ਮੈਂ ਜਦੋਂ ਸੁਣਦਾ ਤੇ ਪੜ੍ਹਦਾ ਹੈਰਾਨ ਹੁੰਦਾ ਵੀ ਸਾਡੇ ਕੋਲ ਤੇ ਇੱਕ ਵਾਰੀ ਨਹੀਂ ਹੁੰਦਾ ਜੀ। ਇਮਾਨਦਾਰੀ ਨਾਲ ਆਪਣੇ ਮਨ ਕੋਲੋਂ ਪੁੱਛੀਏ ਕਿੰਨਿਆਂ ਕੁ ਨੇ ਜਾਪ ਸਾਹਿਬ ਪੜ੍ਹਿਆ, ਤੇ ਜੇ ਜਾਪ ਸਾਹਿਬ ਪੜ੍ਹਿਆ ਤੇ ਸੁਰਤ ਕਿੰਨੀ ਕੁ ਹਾਜ਼ਰ ਸੀਗੀ ਜੀ, ਇਹਦਾ ਕੋਈ ਪਤਾ ਨਹੀਂ ਜੀ। ਪੰਜ ਵਾਰ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਤੇ 25 ਪਾਠ ਸੁਖਮਨੀ ਵਾਹਿਗੁਰੂ ਜਪਜੀ ਸਾਹਿਬ ਦੇ ਕਰਨੇ ਜੀ, ਤੇ ਕਈ ਪਾਠ ਸੁਖਮਨੀ ਸਾਹਿਬ ਜੀ ਦੇ ਕਰਨੇ ਜੀ। ਤੇ ਜਦੋਂ ਪੁੱਛਿਆ ਜਾਂਦਾ ਨਾ ਉਹਨਾਂ ਦੇ ਨਾਲ ਰਹਿਣ, ਜਿਹੜੇ ਪੁਰਾਣੇ ਬਜ਼ੁਰਗ ਕੋਈ ਇੱਕ ਅੱਧਾ ਬੱਚੇ ਹੋਣ ਜੀ, ਤੇ ਗਾਂ ਉਹਨਾਂ ਤੋਂ ਜੋ ਪ੍ਰਚਲਿਤ ਹੈ ਉਹ ਦੱਸਦੇ ਵੀ ਮਹਾਂਪੁਰਖ ਸੰਸਾਰੀ ਗੱਲ ਨਹੀਂ ਕਰਦੇ ਹੁੰਦੇ, ਬਸ ਬਾਣੀ ਪੜ੍ਹੀ ਜਾਂਦੇ ਹੁੰਦੇ ਸੀਗੇ ਜੀ। ਇਹਨਾਂ ਸਾਧ ਸੰਗਤ ਜੀ ਉਹਨਾਂ ਨੇ ਗੁਰਬਾਣੀ ਦਾ ਜਾਪ ਕੀਤਾ, ਗੁਰਬਾਣੀ ਦਾ ਅਭਿਆਸ ਕੀਤਾ ਜੀ। ਤੇ ਇਕੱਲੇ ਉਹਨਾਂ ਦੇ ਦੁੱਖ ਨਹੀਂ ਦੂਰ ਹੋਏ ਜੀ, ਗਾਂ ਫਿਰ ਜਿਨ੍ਹਾਂ ਜਿਨ੍ਹਾਂ ਦੇ ਪਰਥਾਏ ਬਾਬਾ ਜਵਾਲਾ ਸਿੰਘ ਹੋਣਾ ਬਚਨ ਕਰਤਾ ਉਹਨਾਂ ਦੇ ਵੀ ਦੁੱਖ ਦੂਰ ਹੋ ਗਏ ਜੀ। ਹਾਂਜੀ, ਉਹ ਬੰਦਾ ਆਪਣੇ ਤੇ ਦੁੱਖ ਦੂਰ ਕਰ ਹੀ ਲੈਂਦਾ ਜੀ, ਦੂਜਿਆਂ ਦੇ ਦੁੱਖ ਦੂਰ ਕਰਨ ਦੇ ਸਮਰੱਥ ਬਣ ਜਾਂਦਾ ਜੀ। ਗੁਰ ਕੀ ਬਾਣੀ ਸਿਉ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਜਾਏ। ਜਿਨ੍ਹਾਂ ਤੇ ਮਹਾਰਾਜ ਕਿਰਪਾਲੂ ਹੋ ਜਾਣ ਉਹਨਾਂ ਦੇ ਦੁੱਖ ਦੂਰ ਹੁੰਦੇ, ਪਰ ਕਿਨ੍ਹਾਂ ਦੇ ਜਿਹੜੇ ਗੁਰੂ ਕੀ ਬਾਣੀ ਨਾਲ ਪਿਆਰ ਕਰਦੇ, ਗੁਰੂ ਕੀ ਬਾਣੀ ਦਾ ਪਿਆਰ ਨਾਲ ਜਾਪ ਕਰਦੇ ਜੀ। ਆਪਾਂ ਜਪਜੀ ਸਾਹਿਬ ਦੇ ਪਾਠ ਦੀ ਗੱਲ ਕਰ ਲਈਏ, ਕਿੰਨੀ ਕੁ ਸਤਰਕਤਾ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰਦੇ ਹੋਵਾਂਗੇ। ਆਹ ਹੁਣ ਕੁਝ ਸਮਾਂ ਪਹਿਲਾਂ ਰਹਿਰਾ ਸਾਹਿਬ ਦਾ ਜਾਪ ਕੀਤਾ, ਹੁਣ ਆਪਾਂ ਸਾਰਿਆਂ ਇਹੋ ਹੀ ਵਿਚਾਰ ਕਰ ਲਈਏ ਵੀ ਕਿੰਨੀ ਸਾਵਧਾਨਤਾ ਦੇ ਨਾਲ ਰਹਿਰਾ ਸਾਹਿਬ ਦਾ ਪਾਠ ਕੀਤਾ। ਤੇ ਤਕਰੀਬਨ 80% ਆਪਾਂ ਇਹੋ ਹੀ ਆਖਾਂਗੇ ਵੀ ਪੜ੍ਹਿਆ ਤਾਂ ਹੈਗਾ ਪਰ ਧਿਆਨ ਨਹੀਂ ਦਿੱਤਾ ਜੀ ਅਸੀਂ ਜੀ। ਪਰ ਜਿਹੜੇ ਪਿਆਰ ਕਰਦੇ ਨਾ ਮਹਾਰਾਜ ਦੀ ਬਾਣੀ ਨਾਲ, ਮਹਾਰਾਜ ਫਿਰ ਉਹਨਾਂ ਦੀ ਦੁੱਖ ਦੂਰ ਕਰ ਦਿੰਦੇ ਨੇ। ਆਓ ਪੰਕਤੀ ਪੜ੍ਹ ਕੇ ਫਿਰ ਜੰਗ ਦਾ ਇਤਿਹਾਸ ਅੱਜ ਤੋਂ ਆਰੰਭ ਹੋਣਾ, ਉਹ ਕਥਾ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨੀ ਹੈ। ਸਾਰੀ ਸੰਗਤ ਪ੍ਰੇਮ ਨਾਲ ਆਖੋ ਗੁਰ ਕੀ ਬਾਣੀ ਸਿਉ ਰੰਗ ਲਾਏ,
ਗੁਰ ਕੀ ਬਾਣੀ ਸਿਉ ਰੰਗ ਲਾਏ,
ਗੁਰ ਕੀ ਬਾਣੀ ਸਿਉ ਰੰਗ ਲਾਏ,
ਗੁਰ ਕੀ ਬਾਣੀ ਸਿਉ ਰੰਗ ਲਾਏ।
ਰੰਗ ਲਾਏ ਦਾ ਅਰਥ ਕੀ ਕੀਤਾ ਜੀ? ਹਾਂਜੀ, ਪ੍ਰੇਮ ਕਰਨਾ। ਗੱਜ ਕੇ ਆਖੋ
ਵਾਹਿਗੁਰੂ।
ਜਿਹੜਾ ਗੁਰੂ ਕੀ ਬਾਣੀ ਨਾਲ ਪ੍ਰੇਮ ਕਰਦਾ, ਗੁਰ ਕੀ ਬਾਣੀ ਸਿਉ ਰੰਗ ਲਾਏ,
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 ਗੁਰ ਕਿਰਪਾਲ ਹੋਏ ਦੁੱਖ ਜਾਏ,
ਗੁਰ ਕਿਰਪਾਲ ਹੋਏ ਦੁੱਖ ਜਾਏ।
ਸੱਚੇ ਪਾਤਸ਼ਾਹ ਸਭ ਸਿੱਖ ਸੰਗਤਾਂ ਤੇ ਮਿਹਰ ਕਰਨਾ, ਉਹ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਉਂਟਾ ਸਾਹਿਬ ਦੀ ਧਰਤੀ ਤੇ ਸੱਜੇ ਹੋਏ ਜੀ। ਪਾਉਂਟਾ ਸਾਹਿਬ ਬੜੀਆਂ ਰਹਿਮਤਾਂ ਬਖਸ਼ ਰਹੀਆਂ, ਬੜੀ ਕਿਰਪਾ ਵਰਤ ਰਹੀ ਹੈ। ਤੇ ਪਾਉਂਟਾ ਸਾਹਿਬ ਗੁਰੂ ਸਾਹਿਬ ਕੋਲ ਆਨੰਦ ਚੰਦ ਜੀ, ਦਇਆ ਰਾਮ ਜੀ 500 ਸਿੱਖਾਂ ਨੂੰ, ਸਿਪਾਹੀਆਂ ਨੂੰ ਲੈ ਕੇ ਆਏ, ਜਿਹੜੇ ਸ੍ਰੀਨਗਰ ਵਿੱਚ ਫਤਿਹ ਸ਼ਾਹ ਦੀ ਪੁੱਤਰੀ ਦੇ ਵਿਆਹ ਵਿੱਚ ਗਏ ਸਨ ਜੀ। ਤੇ ਆਪ ਜੀ ਨੇ ਸੁਣਿਆ ਰਸਤੇ ਦੇ ਵਿੱਚ ਕਿਵੇਂ ਪਹਾੜੀਆਂ ਦੀ ਮੱਤ ਫਿਰ ਗਈ। ਉਹਨਾਂ ਤੰਗ ਰਸਤੇ ਤੇ ਗੁਰੂ ਕੇ ਸਿੱਖਾਂ ਨੂੰ ਮਾਰਨ ਦੇ ਪਲੈਨ ਬਣਾਏ ਹੋਏ ਸਨ, ਪਰ ਦਸਵੇਂ ਪਾਤਸ਼ਾਹ ਨੇ ਪ੍ਰਤੱਖ ਆ ਕੇ ਗੁਰੂ ਕੇ ਸਿੱਖਾਂ ਦੀ ਸਹਾਇਤਾ ਕੀਤੀ ਸੀ। ਗੁਰਮੁਖੋ, ਇੱਕ ਗੱਲ ਚੇਤਾ ਰੱਖਿਓ, ਆਪਣੇ ਸੇਵਕ ਕੋ ਨਿਕਟੀ ਹੋਏ ਦਿਖਾਵੈ। ਜਿਹੜੇ ਮਹਾਰਾਜ ਦੇ ਸੇਵਕ ਬਣ ਜਾਂਦੇ ਨਾ, ਮਹਾਰਾਜ ਫਿਰ ਉਹਨਾਂ ਨੂੰ ਨੇੜੇ ਹੋ ਕੇ ਵਿਖਾਉਂਦੇ ਜੀ। ਨੇੜੇ ਹੋ ਕੇ ਕੀ ਵਿਖਾਉਣ ਦਾ ਮਤਲਬ ਹੈ? ਬਹੁਤ ਜ਼ਿਆਦਾ ਮੁਸ਼ਕਲ ਬਣੀ ਹੋਵੇ ਅਤੇ ਬੰਦੇ ਦਾ ਧਿਆਨ ਇੱਧਰ ਉੱਧਰ ਫਸ ਜਾਵੇ, ਉਦੋਂ ਫਿਰ ਉਹ ਧਿਆਨ ਨੂੰ ਇਕਾਗਰ ਕਰੇ ਅਤੇ ਸਤਿਗੁਰੂ ਜੀ ਨੂੰ ਯਾਦ ਕਰੇ। ਮਹਾਰਾਜ ਨੇੜੇ ਹੋ ਕੇ ਸਹਾਇਤਾ ਕਰਦੇ ਨੇ ਜੀ। ਇੱਕ ਥਾਂ 'ਤੇ ਮਹਾਰਾਜ ਬਾਣੀ 'ਚ ਕਹਿੰਦੇ, ਭਗਤਾਂ ਤੋਂ ਰੱਬ ਦੂਰ ਨਹੀਂ ਹੈਗਾ ਜੀ, ਪਰਮੇਸ਼ਰ ਦੇ ਪਿਆਰਿਆਂ ਤੋਂ ਪਰਮੇਸ਼ਰ ਦੂਰ ਨਹੀਂ ਹੈਗਾ। ਪਰ ਸਾਧ ਸੰਗਤ ਜੀ, ਗੱਲ ਪਿਆਰੇ ਬਣਨ ਦੀ ਹੈ। ਕਈ ਵਾਰੀ ਆਪਾਂ ਵੇਖੀਏ ਆਪਣੀ ਜ਼ਿੰਦਗੀ ਦੇ ਵਿੱਚ, ਬਹੁਤ ਸਾਰੇ ਲੋਕ ਸਾਰਾ ਸਾਰਾ ਜਨਮ ਹੀ ਅਰਦਾਸਾਂ ਕਰੀ ਜਾਂਦੇ ਅਤੇ ਉਹਨਾਂ ਦੀ ਬਹੁਤੀ ਗੱਲ ਨਹੀਂ ਬਣਦੀ ਜੀ। ਚਲੋ ਅਰਦਾਸ ਨਾਲ ਥੋੜ੍ਹੀ ਬਹੁਤੀ ਗੱਲ ਤਾਂ ਉਹਨਾਂ ਦੇ ਜੀਵਨ ਦੀ ਬਣ ਜਾਂਦੀ ਹੈ, ਪਰ ਬਹੁਤੀ ਗੱਲ ਨਹੀਂ ਬਣਦੀ। ਕਿਉਂ? ਪਿਆਰੇ ਬਣ ਕੇ ਅਰਦਾਸ ਨਹੀਂ ਕੀਤੀ ਜੀ, ਉਹ ਫੋਰਮੈਲਿਟੀ ਕਰਦੇ ਰਹੇ। ਜਾਂ ਫਿਰ ਜਿਹੜਾ ਪਿਆਰਾ ਬਣ ਜੇ ਨਾ, ਜਿਹਨੂੰ ਜਿਹਦੇ ਨਾਲ ਪ੍ਰੇਮ ਹੋਵੇ, ਉਹਨੂੰ ਉਹਦੇ ਤੋਂ ਬਗੈਰ ਦੂਜਾ ਦੁਨੀਆਂ 'ਚ ਵੇਖਦਾ ਹੀ ਕੋਈ ਨਹੀਂ ਜੀ, ਉਹਨੂੰ ਉਹਦੇ ਤੋਂ ਬਗੈਰ ਸੋਚਦਾ ਹੀ ਕੋਈ ਨਹੀਂ। ਅਤੇ ਜੇ ਸਾਡਾ ਗੁਰੂ ਸਾਹਿਬ ਨਾਲ ਪਿਆਰ ਹੋਵੇ ਨਾ, ਅਤੇ ਆਮ ਬੰਦਿਆਂ ਦੀ ਤਰ੍ਹਾਂ ਹੋਰ ਥਾਂ 'ਤੇ ਜਾ ਕੇ ਸਾਧ ਸੰਗਤ ਜੀ ਬੰਦਾ ਝਾਕ ਨਾ ਰੱਖੇ ਜੀ। ਹਾਂਜੀ, ਇੱਕ ਥਾਂ 'ਤੇ ਬੰਦਾ ਟਿਕ ਜਾਂਦਾ ਜੀ, ਅਤੇ ਗੁਰੂ ਕੇ ਸਿੱਖਾਂ ਤੋਂ ਗੁਰੂ ਸਾਹਿਬ ਨੇੜ ਨਹੀਂ ਹੈ, ਦੂਰ ਨਹੀਂ ਹੈਗੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਸੇਵਕਾਂ ਦੇ ਸਦਾ ਹੀ ਨੇੜੇ ਹਨ, ਸਦਾ ਹੀ ਸੱਚੇ ਪਾਤਸ਼ਾਹ ਉਹਨਾਂ ਦੇ ਨੇੜੇ ਨੇ। ਮਹਾਰਾਜ ਨੇ ਆਪ ਸਹਾਇਤਾ ਕੀਤੀ, ਜਿੱਤ ਦਾ ਨਗਾਰਾ ਵਜਾ ਕੇ ਨੰਦ ਚੰਦ ਜੀ ਅਤੇ ਕਿਰਪਾਲ ਚੰਦ ਜੀ ਵਾਪਸ ਪਾਉਂਟਾ ਸਾਹਿਬ ਪਹੁੰਚੇ ਜੀ। ਜਦੋਂ ਵਾਪਸ ਪਾਉਂਟਾ ਸਾਹਿਬ ਪਹੁੰਚੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ, ਪੁੱਛਦੇ ਉਹਨਾਂ ਨੂੰ, ਭਾਈ ਦੱਸੋ ਤੁਸੀਂ ਵਿਆਹ ਵਿੱਚ ਗਏ ਸੀ, ਤੁਹਾਡਾ ਕਿੰਨਾ ਕੁ ਉਹਨਾਂ ਨੇ ਸਤਿਕਾਰ ਕੀਤਾ? ਅਤੇ ਅੱਗੋਂ ਫਿਰ ਉੱਤਰ ਮਿਲਿਆ, ਸੱਚੇ ਪਾਤਸ਼ਾਹ ਮਹਾਰਾਜ, ਜਦੋਂ ਵਿਆਹ ਵਿੱਚ ਜਾ ਕੇ ਤੁਹਾਡੇ ਦੁਆਰਾ ਭੇਜਿਆ ਹੋਇਆ ਤੰਬੋਲ ਵਿਖਾਇਆ ਨਾ ਅਸੀਂ, ਅਤੇ ਸ਼ਗਨ ਵਿਖਾਇਆ, ਅਤੇ ਮਹਾਰਾਜ ਸਾਰੇ ਪਹਾੜੀਆਂ ਦੀਆਂ ਅੱਖਾਂ ਹੀ ਖੁੱਲ੍ਹੀਆਂ ਰਹਿ ਗਈਆਂ ਜੀ। ਇੰਨਾ ਕੀਮਤੀ ਸ਼ਗਨ, ਇੰਨਾ ਕੀਮਤੀ ਤੰਬੋਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਭੇਜਿਆ, ਇਹ ਗੱਲ ਵੇਖ ਕੇ ਉਹਨਾਂ ਦੀਆਂ ਅੱਖਾਂ ਹੀ ਟੱਡੀਆਂ ਰਹਿ ਗਈਆਂ ਮਹਾਰਾਜ। ਅਤੇ ਮਹਾਰਾਜ ਉਹਨਾਂ ਸਾਡਾ ਵਿਰੋਧ ਕਰ ਦਿੱਤਾ। ਭੀਮ ਚੰਦ ਨੇ ਫਤਿਹ ਸ਼ਾਹ ਨੂੰ ਫਿਰ ਭੜਕਾਇਆ, ਇਹ ਆਖਿਆ ਵੀ ਜੇ ਤੂੰ ਗੁਰੂ ਸਾਹਿਬ ਦੇ ਨਾਲ ਰਹਿਣਾ, ਜੇ ਤੇਰੂ ਤੂੰ ਗੁਰੂ ਸਾਹਿਬ ਨਾਲ ਪਿਆਰ ਰੱਖਣਾ ਤਾਂ ਫਿਰ ਸਾਡੇ ਨਾਲ ਵਿਰੋਧ ਤਾਂ ਹੀ, ਤੇ ਤੇਰੀ ਧੀ ਦੀ ਡੋਲੀ ਇੱਥੇ ਛੱਡ ਚੱਲੇ, ਅਸੀਂ ਤੇਰੀ ਧੀ ਨਾਲ ਨਹੀਂ ਲੈ ਕੇ ਜਾਣੀ ਜੀ। ਹੁਣ ਧੀ ਵਾਲੇ ਨੂੰ ਬੜੀ ਚਿੰਤਾ ਹੋ ਜਾਂਦੀ ਹੈ। ਮਹਾਰਾਜ ਫਤਿਹ ਸ਼ਾਹ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਅਤੇ ਫਤਿਹ ਸ਼ਾਹ ਆਪ ਜੀ ਦਾ ਵਿਰੋਧੀ ਬਣ ਗਿਆ ਜੀ। ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਰਹਿਣਾ ਚਾਹੀਦਾ। ਕੋਈ ਪਤਾ ਨਹੀਂ, ਅੱਜ ਕਿਸੇ ਨਾਲ ਪ੍ਰੇਮ ਹੈ, ਕੱਲ੍ਹ ਉਹਦਾ ਹੀ ਬੰਦਾ ਵਿਰੋਧੀ ਬਣ ਜਾਵੇ ਜੀ। ਹਾਂਜੀ, ਬਸ ਗੁਰੂ ਸਾਹਿਬ ਕੋਲ ਡਰਦੇ ਰਹਿਣਾ ਚਾਹੀਦਾ, ਅਰਦਾਸ ਕਰਦੇ ਰਹਿਣਾ ਚਾਹੀਦਾ ਜੀ। ਫਤਿਹ ਸ਼ਾਹ ਮਹਾਰਾਜ ਨਾਲ ਪਿਆਰ ਤਾਂ ਬਹੁਤ ਕਰਦਾ ਸੀ, ਪਰ ਭੀਮ ਚੰਦ ਦੀ ਸੰਗਤ ਵਿੱਚ ਰਲ ਕੇ ਅਤੇ ਮਹਾਰਾਜ ਨਾਲ ਜੰਗ ਕਰਨ ਵਾਸਤੇ ਤਿਆਰ ਹੋ ਗਿਆ ਜੀ। ਅਤੇ ਫਿਰ ਆਪ ਜੀ ਨੇ ਸੁਣਿਆ, ਸਾਰੀ ਗੱਲ ਦੱਸੀ, ਮਹਾਰਾਜ ਰਸਤੇ ਵਿੱਚ ਉਹਨਾਂ ਸਾਨੂੰ ਤੰਗ ਥਾਂ 'ਤੇ ਘੇਰਾ ਪਾਉਣ ਦਾ ਫੁਰਨਾ ਬਣਾਇਆ, ਪਰ ਮਹਾਰਾਜ ਤੰਗ ਥਾਂ 'ਤੇ ਸਾਡੀ ਇਉਂ ਸਹਾਇਤਾ ਹੋ ਗਈ ਜਿਵੇਂ ਮੈਨੂੰ ਆਪ ਪ੍ਰਗਟ ਹੋ ਕੇ ਤੁਸਾਂ ਨੇ ਸਹਾਇਤਾ ਕੀਤੀ ਹੋਵੇ। ਅਤੇ ਮੈਂ ਦਾਸ 4-5 ਦਿਨ ਤੋਂ ਲਗਾਤਾਰ ਇਹ ਬੇਨਤੀ ਕਰਨ ਆ, ਗੁਰਸਿੱਖੋ ਇਹ ਕਥਾ ਸੁਣ ਕੇ ਆਪਣਾ ਨਿਤਨੇਮ ਵਿੱਚ ਵਾਧਾ ਕਰੋ ਜੀ, ਆਪਣੇ ਭਜਨ ਪਾਠ ਵਿੱਚ ਵਾਧਾ ਕਰੋ, ਬਾਣੀ ਪੜ੍ਹਨ ਵਿੱਚ ਵਾਧਾ ਕਰੋ। ਕਿਉਂ? ਕੋਈ ਪਤਾ ਨਹੀਂ ਹੈ, ਮਹਾਰਾਜ ਸੱਚੇ ਪਾਤਸ਼ਾਹ ਸਾਡੇ 'ਤੇ ਮਿਹਰ ਰੱਖਣ ਅਤੇ ਸੱਚੇ ਪਾਤਸ਼ਾਹ ਮਿਹਰ ਕਰਨ। ਜਦੋਂ ਗੁਰੂ ਸਾਹਿਬ ਜੀ ਨੂੰ ਮਨ ਸੁਰਤ ਕਰਕੇ ਚੇਤਾ ਕਰੀਏ, ਸਾਨੂੰ ਮਹਾਰਾਜ ਦੇ ਇਉਂ ਮਹਿਸੂਸ ਹੋਵੇ ਵੀ ਮਹਾਰਾਜ ਸਾਡੇ ਲਾਗੇ ਨੇ ਜੀ, ਮਹਾਰਾਜ ਸਾਡੀ ਸਹਾਇਤਾ ਕਰ ਰਹੇ ਨੇ। ਪਰ ਇਹ ਸਾਰਾ ਕੁਝ ਤਾਂ ਹੁੰਦਾ ਜਦੋਂ ਬਾਣੀ ਪੜ੍ਹ ਪੜ੍ਹ ਕੇ ਗੁਰੂ ਸਾਹਿਬ ਦੇ ਵਿੱਚ ਵਿਸ਼ਵਾਸ ਹੋਰ ਵੱਧ ਜਾਂਦਾ ਜੀ, ਭਰੋਸਾ ਵੱਧ ਜਾਂਦਾ ਜੀ। ਭਰੋਸਾ ਵਧਾਉਣ ਦੀ ਬੜੀ ਲੋੜ ਹੈਗੀ ਹੈ ਜੀ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਤੁਸੀਂ ਉੱਥੇ ਸਾਡੀ ਸਹਾਇਤਾ ਕੀਤੀ, ਪਰ ਹੁਣ ਬੇਨਤੀ ਹੈ ਮਹਾਰਾਜ, ਅਸੀਂ ਤੇ ਬਚ ਬਚਾ ਕੇ ਤੁਹਾਡੀ ਕਿਰਪਾ ਨਾਲ ਇੱਥੇ ਪਹੁੰਚ ਗਏ ਹਾਂ। ਫਤਿਹ ਸ਼ਾਹ ਬਹੁਤ ਵੱਡੀ ਫੌਜ ਲੈ ਕੇ ਆਪ ਜੀ ਦੇ ਉੱਤੇ ਹਮਲਾ ਕਰਨ ਵਾਸਤੇ ਆ ਰਿਹਾ ਹੈ ਜੀ। ਜਦੋਂ ਮਹਾਰਾਜ ਨੇ ਬਚਨ ਸੁਣੇ ਤੇ ਭਾਈ ਸੰਤੋਖ ਸਿੰਘ ਸਾਹਿਬ ਲਿਖਦੇ, ਮਹਾਰਾਜ ਸੱਚੇ ਪਾਤਸ਼ਾਹ ਦੇ ਡੌਲੇ ਫੜਕੇ ਜੀ ਉਦੋਂ ਜੀ ਫਿਰ ਜੀ। ਹਾਂਜੀ, ਮਹਾਰਾਜ ਵੀਰ ਰਸ ਵਿੱਚ ਆ ਗਏ। ਮਹਾਰਾਜ ਕਹਿੰਦੇ ਫਿਰ ਆ ਜੇ ਫਤਿਹ ਸ਼ਾਹ ਤੇ ਆ ਜਾਣ ਸਾਰੇ। ਮਹਾਰਾਜ ਕਹਿਣ ਲੱਗੇ ਰੁੰਡ ਮੁੰਡ ਕਰਕੇ ਰੱਖ ਦਿਆਂਗੇ ਉਹਨਾਂ ਨੂੰ। ਮਹਾਰਾਜ ਕਹਿਣ ਲੱਗੇ ਆਉਣ, ਅਕਾਲ ਪੁਰਖ ਨੇ ਸਾਡੀ ਇੱਛਾ ਛੇਤੀ ਪੂਰੀ ਕਰ ਦੇਣੀ ਹੈ, ਅਸੀਂ ਤੇ ਇਹਨਾਂ ਦੁਸ਼ਟਾਂ ਦਾ ਨਾਸ਼ ਕਰਨਾ ਚਾਹੁੰਦੇ ਸਨ ਜੀ। ਹਾਂਜੀ, ਬਹੁਤ ਕਈ ਥਾਵਾਂ ਤੇ ਦੁਸ਼ਟਾਂ ਦਾ ਨਾਸ਼ ਕਰਨਾ ਮਜਬੂਰੀ ਬਣ ਜਾਂਦਾ, ਕਿਉਂ? ਸੰਤ ਨਾ ਛੱਡੇ ਸੰਤ ਹੀ, ਜੇ ਸੰਤ ਸੰਤਪੁਣਾ ਨਹੀਂ ਛੱਡਦਾ ਤੇ ਦੁਸ਼ਟ ਦੁਸ਼ਟਤਾ ਹੀ ਵੀ ਨਹੀਂ ਛੱਡਦੇ ਜੀ। ਇਹਨਾਂ ਕੋਈ ਨਾ ਕੋਈ ਪੁੱਠਾ ਤੀਰ ਰੋਜ਼ ਛੱਡ ਹੀ ਦੇਣਾ ਜੀ, ਇਹਨਾਂ ਦਾ ਸੁਭਾਅ ਬਣ ਜਾਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਡੌਲੇ ਫੜਕੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ। ਮਹਾਰਾਜ ਕਹਿਣ ਲੱਗੇ ਆ ਜਾਣ ਧਰਤੀ, ਕਹਿਣ ਲੱਗੇ ਹੁਣ ਇਸ ਧਰਤੀ ਤੇ ਉਹਨਾਂ ਦੁਸ਼ਟਾਂ ਦਾ ਖੂਨ ਡੁੱਲਣ ਦਾ ਸਮਾਂ ਆ ਗਿਆ। ਕਹਿਣ ਲੱਗੇ ਨਾਲ ਮਹਾਰਾਜ ਕਹਿੰਦੇ ਰੁੰਡ ਮੁੰਡ ਕਰਕੇ ਰੱਖ ਦਿਆਂਗੇ, ਬਾਹਾਂ ਲੱਤਾਂ ਸਭ ਕੁਝ ਹੀ ਕੱਟ ਦਿਆਂਗੇ। ਮਹਾਰਾਜ ਕਹਿੰਦੇ ਸਾਡੇ ਤੀਰ ਤੇ ਅੱਗੇ ਭੱਥੇ ਵਿੱਚ ਪਏ ਬਾਹਰ ਨੂੰ ਉਛਾਲਾ ਮਾਰਨ ਦੇ, ਜਿਵੇਂ ਪਾਣੀ ਗਰਮ ਹੋ ਜੇ ਤੇ ਸਾਤ ਸੰਗਤ ਦੀ ਪਾਣੀ ਬਾਹਰ ਨਿਕਲਣ ਵਾਸਤੇ ਉਛਾਲੇ ਮਾਰਦਾ ਨਾ ਤੇ ਉਬਾਲਾ ਹੀ ਮਾਰ ਦਿੰਦਾ। ਕਹਿਣ ਲੱਗੇ ਸਾਡੇ ਤੀਰ ਵੀ ਉਛਾਲੇ ਮਾਰਨ ਦੇ, ਵੀ ਸਤਿਗੁਰੂ ਸਾਨੂੰ ਛੇਤੀ ਚਲਾਓ ਜੀ। ਮਹਾਰਾਜ ਕਹਿੰਦੇ ਅਸੀਂ ਆਪਣੇ ਤੀਰਾਂ ਦੀ ਪਿਆਸ ਵੀ ਪੂਰੀ ਕਰਨੀ ਹੈ ਜੀ। ਨਾਲ ਦੀ ਨਾਲ ਗੁਰੂ ਸਾਹਿਬ ਨੇ ਮਸੰਦਾਂ ਨੂੰ ਹੁਕਮ ਕਰਤਾ। ਮਹਾਰਾਜ ਕਹਿੰਦੇ ਮਸੰਦੋ ਤਿਆਰੀ ਕਰਾਓ। ਕਹਿਣ ਲੱਗੇ ਹੁਣ ਜੰਗ ਕਰਨੀ ਹੈ ਜੰਗ ਜੀ। ਦਸਵੇਂ ਪਾਤਸ਼ਾਹ ਮਹਾਰਾਜ ਦੇ ਜੀਵਨ ਦੇ ਵਿੱਚ ਸਾਧ ਸੰਗਤ ਜੀ ਇਹ ਪਹਿਲਾ ਜੰਗ ਸੀਗਾ ਜੀ। ਅੱਗੇ ਛੇਵੇਂ ਪਾਤਸ਼ਾਹ ਨੇ ਚਾਰ ਜੰਗ ਲੜੇ ਤੇ ਚਾਰਾਂ ਵਿੱਚੋਂ ਹੀ ਗੁਰੂ ਸਾਹਿਬ ਜੀ ਦੀ ਜਿੱਤ ਹੋਈ। ਦਸਵੇਂ ਪਾਤਸ਼ਾਹ ਮਹਾਰਾਜ ਨੇ ਇਹ ਪਹਿਲਾ ਜੰਗ ਲੜਨਾ ਸੀਗਾ ਜੀ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਗੋਲੀਆਂ ਬੰਦੂਕਾਂ ਤਲਵਾਰਾਂ ਨੇਜੇ ਸਾਰੇ ਸੂਰਮਿਆਂ ਨੂੰ ਦੇ ਦਿਓ, ਕਿਉਂ? ਹੁਣ ਇਹਨਾਂ ਦੁਸ਼ਟਾਂ ਦੀ ਖੈਰ ਨਹੀਂ ਹੈਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀ ਮਹਾਰਾਜ ਤੇ ਫੁਰਨਾ ਹੀ ਬਣਾਉਣ ਤੇ ਇਹਨਾਂ ਦਾ ਕੁਝ ਹੋ ਸਕਦਾ ਜੀ, ਪਰ ਗੁਰੂ ਸਾਹਿਬ ਨੇ ਲੜਨ ਦਾ ਫੁਰਨਾ ਬਣਾਇਆ, ਜੰਗ ਕਰਨ ਦਾ ਫੁਰਨਾ ਬਣਾਇਆ ਜੀ। ਇਹ ਵੀ ਗੱਲ ਚੇਤਾ ਰੱਖਣੀ, ਸਤਿਗੁਰੂ ਜੀ ਨੂੰ ਜੰਗ ਕਰਨ ਦੀ ਵੀ ਲੋੜ ਨਹੀਂ ਚਾਹੀਦੀ ਜੀ। ਜੇ ਆਪਾਂ ਸਤਿਗੁਰੂ ਨੂੰ ਸਤਿਗੁਰੂ ਸਮਝਦੇ ਹਾਂ ਨਾ ਤੇ ਫਿਰ ਸਤਿਗੁਰੂ ਜੀ ਨੂੰ ਜੰਗ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ। ਮਹਾਰਾਜ ਸੱਚੇ ਪਾਤਸ਼ਾਹ ਇੱਕ ਫੁਰਨੇ ਰਾਹੀਂ ਵੀ ਸਭ ਕੁਝ ਕਰ ਸਕਦੇ ਨੇ ਜੀ, ਪਰ ਮਹਾਰਾਜ ਨੇ ਸੂਰਮੇ ਵੀ ਨਾਲ ਰੱਖੇ ਜੀ ਤੇ ਸੂਰਮਤਾਈ ਵੀ ਵਿਖਾਉਣੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਹੁਣ ਜੰਗ ਕਰਨ ਦਾ ਫੁਰਨਾ ਬਣਾ ਲਿਆ ਤੇ ਮਸੰਦਾਂ ਨੂੰ ਹੁਕਮ ਕਰ ਦਿੱਤਾ ਭਾਈ ਸ਼ਸਤਰ ਵੰਡ ਦਿਓ ਤੇ ਬਹੁਤ ਛੇਤੀ ਜੰਗ ਆਰੰਭ ਕਰ ਦੇਣੀ ਆਪਾਂ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨਾ। ਨਾਲ ਮਹਾਰਾਜ ਦਾ ਇਹ ਵੀ ਬਚਨ ਚੇਤਾ ਕਰੋ, ਮਹਾਰਾਜ ਨੇ ਮਾਤਾ ਗੁਜਰੀ ਜੀ ਨੂੰ ਆਖਿਆ ਸੀ ਮਾਂ ਜੀ ਅਸੀਂ ਕਦੀ ਵੀ ਕਿਸੇ ਤੇ ਚੜ੍ਹਾਈ ਕਰਕੇ ਨਹੀਂ ਜਾਵਾਂਗੇ। ਕਹਿਣ ਲੱਗੇ ਜਿਹੜਾ ਸਾਡੇ ਤੇ ਚੜ੍ਹ ਕੇ ਆਏਗਾ ਉਹਨੂੰ ਹੀ ਸਦਾ ਜਵਾਬ ਦਿਆਂਗੇ, ਅਸੀਂ ਆਪ ਕਦੀ ਵੀ ਕਿਸੇ ਤੇ ਚੜ੍ਹਾਈ ਕਰਨ ਨਹੀਂ ਜਾਵਾਂਗੇ। ਤੇ ਸਾਧ ਸੰਗਤ ਮਹਾਰਾਜ ਦਾ ਬਚਨ ਪੂਰਾ ਹੈ, 14 ਵਿਸ਼ੇਸ਼ ਜੰਗਾਂ ਸੱਚੇ ਪਾਤਸ਼ਾਹ ਜੀ ਨੇ ਲੜੀਆਂ, 14 ਵਿੱਚੋਂ ਇੱਕ ਵੀ ਜੰਗ ਐਸੀ ਨਹੀਂ ਜਿਹਦੇ ਵਿੱਚ ਆਪ ਜਾ ਕੇ ਚੜ੍ਹਾਈ ਕੀਤੀ ਹੋਵੇ ਜੀ। ਸਾਰੀਆਂ ਜੰਗਾਂ ਮਹਾਰਾਜ ਨੇ ਜਵਾਬੀ ਕਾਰਵਾਈ ਵਿੱਚ ਕੀਤੀਆਂ ਜੀ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨਾ। ਪਾਉਂਟਾ ਸਾਹਿਬ ਦੀ ਧਰਤੀ ਹੈ, ਦੀਵਾਨ ਸੱਜਿਆ ਹੋਇਆ ਹੈ, ਚੜ੍ਹਦੀ ਜਵਾਨੀ ਦੀ ਉਮਰ ਹੈ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਕਲਗੀ ਸੱਚੇ ਪਾਤਸ਼ਾਹ ਜੀ ਨੇ ਸਜਾਈ ਹੋਈ ਹੈ, ਸੂਰਮੇ ਯੋਧੇ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਬੈਠੇ ਨੇ, ਹਰ ਇੱਕ ਦੇ ਚਿਹਰੇ ਤੇ ਚਾਓ ਹੈ, ਰਸ ਹੈ ਵੀ ਹੁਣ ਸਮਾਂ ਆਏਗਾ ਅਸੀਂ ਆਪਣੀ ਸ਼ਸਤਰ ਵਿੱਦਿਆ ਦਾ ਪ੍ਰਗਟਾਵਾ ਕਰ ਸਕਾਂਗੇ ਜੀ, ਹੁਣ ਸਮਾਂ ਆ ਰਿਹਾ। ਮਹਾਰਾਜ ਬਚਨ ਕਰ ਰਹੇ ਆਨੰਦ ਚੰਦ ਜੀ ਦੇ ਨਾਲ, ਦਇਆ ਰਾਮ ਜੀ ਦੇ ਨਾਲ। ਆਓ ਇਹਦੇ ਤੋਂ ਅੱਗੇ ਜੋ ਜੰਗ ਦੀ ਕਥਾ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਪਿਆਰ ਨਾਲ ਜੋੜੋ ਹੱਥ ਤੇ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਾਧ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਫੇਰ ਆਖੋ ਜੀ ਸਤਨਾਮ, ਗੱਜ ਕੇ ਆਖੋ ਜੀ
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁਖ ਗੁਰ ਕੋ ਇਮ ਦੀਖਣ ਲਾਗਾ, ਮਾਨੋ ਬੀਰ ਰਸ ਸੁਪਤੇ ਉਹ ਜਾਗਾ।
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀ ਧਰ ਜੀ ਦਾ ਮੁਖ ਇਉਂ ਮਹਾਰਾਜ ਦਾ ਮੁਖ ਦਿਸਣ ਲੱਗ ਪਿਆ ਜਿਵੇਂ ਸੁੱਤਾ ਹੋਇਆ ਬੀਰ ਰਸ ਜਾਗ ਗਿਆ ਹੋਵੇ ਚਿਹਰੇ ਤੇ ਜੀ। ਬੜਾ ਚਿਹਰਿਆਂ ਦਾ ਅਸਰ ਹੁੰਦਾ ਜੀ, ਅੰਦਰ ਬੈਰਾਗ ਚੱਲ ਰਿਹਾ ਹੋਵੇ ਤੇ ਚਿਹਰਾ ਰੋਣ ਜਿਹੇ ਵਾਲਾ ਬਣਿਆ ਹੁੰਦਾ ਜੀ। ਖੁਸ਼ੀ ਹੋ ਰਹੀ ਹੋਵੇ ਤੇ ਚਿਹਰੇ ਤੇ ਖੁਸ਼ੀ ਝਲਕਦੀ ਹੈ, ਹਾਂਜੀ, ਤੇ ਕਿਸੇ ਨੇ ਝਿੜਕ ਮਾਰਤੀ ਹੋਵੇ ਤੇ ਚਿਹਰੇ ਤੇ ਉਹਦਾ ਵੀ ਅਸਰ ਪੈ ਜਾਂਦਾ ਜੀ। ਤੇ ਸਾਧ ਸੰਗਤ ਜੇ ਬੰਦਾ ਬੀਰ ਰਸ ਵਿੱਚ ਆਵੇ ਤੇ ਚਿਹਰੇ ਤੇ ਬੀਰ ਰਸ ਵੀ ਨਜ਼ਰ ਆ ਜਾਂਦਾ ਹੈ ਜੀ, ਹਾਂਜੀ। ਤੇ ਇੱਕ ਗੱਲ ਸੁਣ ਲਓ, ਬੀਰ ਰਸ ਤੇ ਕ੍ਰੋਧ ਵਿੱਚ ਬੜਾ ਫਰਕ ਹੈਗਾ ਜੀ। ਜਿਹੜਾ ਗੁੱਸੇ ਵਾਲਾ ਚਿਹਰਾ ਹੈ ਨਾ, ਉਹ ਭਿਆਨਕ ਚਿਹਰਾ ਚ ਭਿਆਨਕ ਚਿਹਰਾ ਜੀ। ਗੁੱਸੇ ਵਿੱਚ ਵੇਖ ਲਓ ਬੰਦੇ ਦੀ ਸ਼ਕਲ ਭੈੜੀ ਜੀ ਹੋ ਜਾਂਦੀ ਹੈ ਜੀ, ਹਾਂਜੀ। ਖੁਸ਼ ਰਵੇ ਉਹ ਹੀ ਚਿਹਰਾ ਵਧੀਆ ਲੱਗਣ ਲੱਗ ਪੈਂਦਾ ਜੀ। ਪਰ ਬੀਰ ਰਸ ਦੀ ਖੇਡ ਹੋਰ ਹੈ, ਬੀਰ ਰਸ ਵਿੱਚ ਜੋਸ਼ ਵੀ ਹੁੰਦਾ ਤੇ ਬੀਰ ਰਸ ਵਿੱਚ ਹੋਸ਼ ਵੀ ਹੁੰਦੀ ਹੈ ਜੀ। ਬੀਰ ਰਸ ਵਿੱਚ ਦੋਵੇਂ ਚੀਜ਼ਾਂ ਬਰਾਬਰ ਤੇ ਚੱਲਦੀਆਂ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੇ ਚਿਹਰੇ ਤੇ ਬੀਰ ਰਸ ਦਿਸਣ ਲੱਗ ਪਿਆ।
ਦਇਆ ਰਾਮ ਪੁਰੋਹਿਤ ਇਮ ਬੋਲਾ,
ਦਇਆ ਰਾਮ ਪੁਰੋਹਿਤ ਜਿਹੜਾ ਹੈ ਤੇ ਸਾਧ ਸੰਗਤ ਜੀ ਬ੍ਰਾਹਮਣ ਸੀ, ਪਰ ਉਹ ਸ਼ਸਤਰਧਾਰੀ ਸੂਰਮਾ ਵੀ ਸੀ ਜੀ। ਦਇਆ ਰਾਮ ਪੁਰੋਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ,
ਸੁਣੋ ਪ੍ਰਭੂ ਭਾ ਰਾਜਨ ਟੋਲਾ।
ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਸ਼੍ਰੀ ਨਗਰ ਵਿੱਚ ਹੋ ਕੇ ਆਏ ਹਾਂ, ਅਸੀਂ ਉਹਨਾਂ ਰਾਜਿਆਂ ਨੂੰ ਵੇਖ ਕੇ ਆਏ ਹਾਂ। ਮਹਾਰਾਜ ਉਹਨਾਂ ਰਾਜਿਆਂ ਦੀ ਗਿਣਤੀ ਸੁਣ ਲਓ, ਸੱਚੇ ਪਾਤਸ਼ਾਹ ਰਾਜੇ ਕਿੰਨੇ ਕੁ ਨੇ ਜਿਹੜੇ ਸਾਡੇ ਉੱਤੇ ਚੜ੍ਹਾਈ ਕਰਕੇ ਆ ਰਹੇ ਨੇ। ਸਾਧ ਸੰਗਤ ਜੀ, ਗੁਰੂ ਸਾਹਿਬ ਨੂੰ ਇਸ ਚੀਜ਼ ਦੀ ਲੋੜ ਨਹੀਂ ਹੈਗੀ, ਇਹ ਗੱਲ ਦਾ ਚੇਤਾ ਰੱਖੋ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਮਹਾਰਾਜ ਬਾਣੀ ਚ ਕਿਰਪਾ ਕਰਦੇ, ਗੱਜ ਕੇ ਆਖੋ
ਵਾਹਿਗੁਰੂ,
ਗੱਜ ਕੇ
ਵਾਹਿਗੁਰੂ।
ਜੇ ਗੁਰੂ ਵੱਲ ਹੈ ਨਾ, ਤੇ ਲੱਖਾਂ ਬਾਹਾਂ ਵੀ ਬੰਦੇ ਦਾ ਕੁਝ ਵਿਗਾੜ ਨਹੀਂ ਚੇ ਸਕਦੀਆਂ, ਦੋਹਾਂ ਚੋਂ ਦੀ ਤੇ ਗੱਲ ਹੀ ਕੋਈ ਨਹੀਂ ਹੈਗੀ ਜੀ। ਜੇ ਮਹਾਰਾਜ ਬੰਦੇ ਵੱਲ ਨੇ ਜੀ, ਦੋਹਾਂ ਚੋਂ ਦੀ ਤੇ ਗੱਲ ਹੀ ਕੋਈ ਨਹੀਂ, ਲੱਖਾਂ ਬਾਹਾਂ ਇਕੱਠੀਆਂ ਹੋ ਕੇ ਆ ਜਾਣ, ਬੰਦੇ ਦਾ ਕੁਝ ਵਿਗਾੜ ਨਹੀਂ ਚ ਸਕਦੀਆਂ ਜੀ। ਇਹ ਉਹਦੇ ਬਾਰੇ ਹੈ ਜਿਹਦੇ ਵੱਲ ਗੁਰੂ ਹੈ, ਤੇ ਜਿੱਥੇ ਆਪ ਹੀ ਗੁਰੂ ਹੈ ਉਹਦਾ ਕੀ ਹਿਸਾਬ ਹੋਏਗਾ ਜੀ ਫਿਰ ਜੀ। ਪਰ ਫਿਰ ਵੀ ਦਇਆ ਰਾਮ ਜੀ ਨੇ ਆਪਣੇ ਵੱਲੋਂ ਦੱਸਿਆ, ਮਹਾਰਾਜ ਰਾਜਿਆਂ ਦੀ ਫੌਜ ਬਾਰੇ ਸੁਣੋ। ਹਾਂਜੀ,
ਦੀਰਗ ਭੀਮ ਚੰਦ ਕਹਿ ਲੂਰੀ।
ਤੇ ਮਹਾਰਾਜ ਸਭ ਤੋਂ ਪਹਿਲਾਂ ਰਾਜਿਆਂ ਵਿੱਚੋਂ ਸਭ ਤੋਂ ਵੱਡਾ ਜਿਹੜਾ ਰਾਜਾ ਹੈ, ਕਹਿਲੂਰ ਦਾ ਰਾਜਾ ਭੀਮ ਚੰਦ ਹੈ ਸੱਚੇ ਪਾਤਸ਼ਾਹ, ਜਿਹਦੇ ਕੋਲ ਸਭ ਤੋਂ ਜ਼ਿਆਦਾ ਫੌਜ ਹੈ। ਤੁਸੀਂ ਸਮਝ ਲਓ ਵੀ ਜਿਹਦੇ ਕੋਲ ਸਭ ਤੋਂ ਜ਼ਿਆਦਾ ਫੌਜ, ਉਹਦਾ ਸਭ ਤੋਂ ਜ਼ਿਆਦਾ ਹੀ ਨੁਕਸਾਨ ਹੋਏਗਾ ਜੀ। ਹਾਂਜੀ,
ਜਿਸ ਟਿਗ ਭਈ ਬਾਹਨੀ ਬੂਰੀ।
ਮਹਾਰਾਜ ਸੱਚੇ ਪਾਤਸ਼ਾਹ, ਭੀਮ ਚੰਦ ਕੋਲ ਫੌਜ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਫੌਜ ਲੈ ਕੇ ਆਇਆ। ਇਉਂ ਲੱਗਦਾ ਜਿਵੇਂ ਕਹਿਲੂਰ ਖਾਲੀ ਛੱਡ ਆਇਆ ਹੋਵੇ ਤੇ ਸਾਰੀ ਫੌਜ ਹੀ ਬਰਾਤ ਵਿੱਚ ਨਾਲ ਲੈ ਆਇਆ ਹੋਵੇ ਜੀ। ਹਾਂਜੀ,
ਸਭ ਗ੍ਰਾਮਨ ਕੀ ਸ਼ੇਰ ਹਕਾਰੀ, ਸੁਣ ਪਹੁੰਚੀ ਗਨ ਸ਼ਸਤਰ ਧਾਰੀ।
ਮਹਾਰਾਜ ਇਹ ਭੀਮ ਚੰਦ ਦਾ ਪਤਾ ਕੈਸਾ ਸੁਭਾਅ, ਆਮ ਜੇ ਪਿੰਡਾਂ ਦੇ ਬੰਦਿਆਂ ਨੂੰ ਵੀ ਮਹਾਰਾਜ ਸ਼ਸਤਰ ਫੜਾ ਕੇ ਲੈ ਆਇਆ ਭੀਮ ਚੰਦ ਜੀ। ਹਾਂਜੀ, ਹੁਣ ਮੇਰੇ ਵਰਗਾ ਬੰਦਾ ਵੀ ਤਲਵਾਰ ਤੇ ਕਿਰਪਾਨ ਤੇ ਮੇਰੇ ਵਰਗਾ ਵੀ ਚੁੱਕੀ ਫਿਰਦਾ ਜੀ, ਤੇ ਜੇ ਚਲਾਉਣੀ ਨਹੀਂ ਆਉਂਦੀ ਤੇ ਲਾਭ ਕੀ ਹੈਗਾ ਜੀ ਫਿਰ ਜੀ। ਹਾਂਜੀ, ਭਾਵੇਂ 3 ਫੁੱਟ ਦੀ ਪਾ ਫਿਰੇ ਜੀ, ਬਸ ਉਹਦੀ ਫੌਜ ਇਹੋ ਜਿਹੀ ਸੀ ਬਹੁਤੀ ਜੀ। ਮਹਾਰਾਜ ਉਹਨੇ ਤੇ ਆਮ ਜੇ ਬੰਦਿਆਂ ਨੂੰ ਹੀ ਸ਼ਸਤਰ ਚੁਕਾਏ ਨੇ ਸੱਚੇ ਪਾਤਸ਼ਾਹ।
ਹਾਂਜੀ, ਪੁੰਨ ਕਟੋਚੀਆ ਨਾਮ ਕਿਰਪਾਲੂ,
ਤੇ ਦੂਜਾ ਜਿਹੜਾ ਰਾਜਾ ਮੁੱਖ ਉਹਦਾ ਨਾਮ ਕਿਰਪਾਲ ਕਟੋਚੀਆ, ਕਿਰਪਾਲ ਕਟੋਚੀਆ, ਉਹ ਹੀ ਚੁਗਲਖੋਰ ਬੰਦਾ ਜੀ। ਅੱਜ ਕੇ ਆਖੋ
ਵਾਹਿਗੁਰੂ,
ਜਿਹੜਾ ਮਹਾਰਾਜ ਨੂੰ ਚਿੱਠੀ ਲਿਖਦਾ ਸੀ ਵੀ ਮਹਾਰਾਜ ਕਰੋ ਜੰਗ ਭੀਮ ਚੰਦ ਨਾਲ, ਮੈਂ ਤੁਹਾਡੇ ਵੱਲ ਹਾਂ। ਤੇ ਦੁਸ਼ਟ ਬਾਅਦ ਚੋਂ ਭੀਮ ਚੰਦ ਨੂੰ ਕਹਿੰਦਾ, ਭੀਮ ਚੰਦ ਰਾਜੇ ਗੁਰੂ ਜੀ ਦੇ ਨਾਲ ਜੰਗ ਕਰ, ਮੈਂ ਤੇਰੇ ਨਾਲ ਹੈਗਾ ਜੀ। ਇਹੋ ਜਿਹੇ ਬੰਦੇ ਬੜੇ ਖਤਰਨਾਕ ਹੈਗੇ ਜੇ, ਜਿਹੜੇ ਦਮੋਈ ਆ ਨਾ, ਦਮੋਈ ਉਹ ਬੜੇ ਖਤਰਨਾਕ ਬੰਦੇ ਹੁੰਦੇ ਜੀ। ਹੁਣ ਕਿਰਪਾਲ ਕਟੋਚੀਏ ਨੂੰ ਆਖਰ ਇੱਕ ਬੰਨੇ ਤੇ ਹੋਣਾ ਹੀ ਪੈਣਾ ਸੀਗਾ ਮਹਾਰਾਜ, ਕਿਰਪਾਲ ਕਟੋਚੀਆ ਵੀ ਉਹਨਾਂ ਵੱਲ ਚ।
ਹਾਂਜੀ, ਅਰ ਗੁਲੇਰੀਆ ਸਦਨ ਗੋਪਾਲੰ,
ਤੇ ਦੂਜਾ ਗੋਪਾਲ ਗੁਲੇਰੀਆ ਉਹ ਵੀ ਰਾਜਾ ਮਹਾਰਾਜ, ਉਹ ਵੀ ਫੌਜਾਂ ਸਮੇਤ ਆਇਆ। ਤਿੰਨ ਰਾਜਿਆਂ ਦੇ ਨਾਮ ਸੁਣੇ, ਗਿਣੀ ਚੱਲਿਓ ਹੁਣ, ਗੱਜ ਕੇ ਆਖੋ
ਵਾਹਿਗੁਰੂ।
ਭੀਮ ਚੰਦ ਰਾਜਾ, ਕਿਰਪਾਲ ਕਟੋਚੀਆ ਤੇ ਗੋਪਾਲ ਗੁਲੇਰੀਆ। ਹਾਂਜੀ,
ਇਨ ਦੋਹਾਂ ਬਹੁ ਵੀਰ ਸਕੇਲੇ
ਮਹਾਰਾਜ, ਇਹਨਾਂ ਦੋ ਬੰਦਿਆਂ ਕੋਲ ਤੇ ਸੂਰਮੇ ਵੀ ਹੈਗੇ, ਸੂਰਮੇ ਵੀ, ਭੀਮ ਚੰਦ ਤੇ ਆਮ ਗਵਾਰ ਜੇ ਬੰਦੇ ਵੀ ਇਕੱਠੇ ਕਰ ਲਿਆ ਆ ਨਾ, ਪਰ ਕਿਰਪਾਲ ਕਟੋਚੀਏ ਦੇ ਕੋਲ ਤੇ ਗੋਪਾਲ ਗੁਲੇਰੀਏ ਦੇ ਕੋਲ ਤੇ ਸੂਰਮੇ ਵੀ ਹੈਗੇ, ਸ਼ਸਤਰਧਾਰੀ ਵਧੀਆ ਲੜਾਕੇ। ਹਾਂਜੀ,
ਆਏ ਮਿਲੇ ਗਨ ਯੁੱਧ ਲੇਲੇ,
ਹਥਿਆਰ ਲੈ ਕੇ ਸਾਰੇ ਹੀ ਉੱਥੇ ਤੁਰੇ ਫਿਰਦੇ ਸੀਗੇ ਜਦੋਂ ਅਸੀਂ ਵਿਆਹ ਵਿੱਚ ਗਏ। ਹਾਂਜੀ,
ਨਿਰਿਪ ਹੰਡੂਰੀਆ ਅਰ ਜਸਵਾਲ,
ਇੱਕ ਹੰਡੂਰੀਆ ਰਾਜਾ ਸੱਚੇ ਪਾਤਸ਼ਾਹ ਆਇਆ ਜੀ। ਹੰਡੂਰ ਵੀ ਇੱਕ ਪਹਾੜ ਦੀ ਚੋਟੀ ਹੋਏਗੀ ਜਿਵੇਂ ਕਹਿਲੂਰ ਹੈ, ਉੱਥੇ ਰਾਜ ਕਰਨ ਵਾਲੇ ਰਾਜੇ ਨੂੰ ਹੰਡੂਰੀਆ ਕਹਿੰਦੇ ਸੀਗੇ ਜੀ। ਮਹਾਰਾਜ, ਇੱਕ ਹੰਡੂਰੀਆ ਰਾਜਾ ਤੇ ਦੂਜਾ ਜਸਵਾਲ ਰਾਜਾ, ਇਹ ਪੰਜ ਹੋ ਗਏ ਜੀ ਹੁਣ ਜੀ। ਹਾਂਜੀ,
ਇਨਕੇ ਸੰਗ ਸੁਭੱਟ ਹੈ ਜਾਲ,
ਇਹਨਾਂ ਨਾਲ ਵੀ ਬੜੀਆਂ ਫੌਜਾਂ, ਬਹੁਤ ਫੌਜਾਂ ਹਨ, ਤੇ ਸਾਰਿਆਂ ਦੇ ਮਨ ਵਿੱਚ ਆਪ ਜੀ ਦੇ ਨਾਲ ਲੜਾਈ ਕਰਨ ਦਾ ਹੀ ਵਿਚਾਰ ਹੈ। ਹਾਂਜੀ, ਆਪ ਜੀ ਦੇ ਨਾਲ ਜੰਗ ਕਰਨ ਦਾ ਹੀ ਫੁਰਨਾ ਸਾਰੇ ਲੈ ਕੇ ਆਏ ਹਨ।
ਹਾਂਜੀ, ਸਭ ਰਾਵਰ ਸੋ ਚਾਹੇ ਲੜਾਈ,
ਸਾਰੇ ਆਪ ਜੀ ਦੇ ਨਾਲ ਜੰਗ ਯੁੱਧ ਕਰਨਾ ਚਾਹੁੰਦੇ। ਹੁਣ ਇਹ ਜਿੰਨੇ ਵੀ ਗੁਰੂ ਸਾਹਿਬ ਨਾਲ ਜੰਗ ਯੁੱਧ ਕਰਨਾ ਚਾਹੁੰਦੇ, ਸਾਰੇ ਸਿਰੇ ਦੇ ਮੂਰਖ ਨੇ ਸਾਧ ਸੰਗਤ ਜੀ। ਮਹਾਰਾਜ ਨਾਲ ਤੁਹਾਡੀ ਕੀ ਬਰੋਬਰਤਾ ਮੂਰਖੋ। ਹਾਂਜੀ,
ਫਤਿਹ ਸ਼ਾਹ ਕੋ ਕਰ ਅਗਵਾਈ,
ਤੇ ਛੇਵਾਂ ਇਹਨਾਂ ਦੇ ਵਿੱਚ ਹੁਣ ਰਲ ਗਿਆ ਫਤਿਹ ਸ਼ਾਹ, ਜਿਹੜਾ ਕੁਝ ਦਿਨ ਪਹਿਲਾਂ ਆਪ ਜੀ ਦਾ ਸ਼ਰਧਾਲੂ ਸੀ, ਪਰ ਭੀਮ ਚੰਦ ਦੀਆਂ ਗੱਲਾਂ ਨਾਲ ਰਲ ਕੇ ਆਪ ਜੀ ਦੇ ਨਾਲ ਹੀ ਲੜਨ ਦਾ ਫੁਰਨਾ ਬਣਾ ਬੈਠਾ ਮਹਾਰਾਜ। ਤੇ ਭੀਮ ਚੰਦ ਵੀ ਦੂਜੇ ਨੰਬਰ ਦਾ, ਪਹਿਲੇ ਨੰਬਰ ਤੇ ਜਿਹਨੇ ਜੰਗ ਕਰਨੀ ਹੈ ਮਹਾਰਾਜ, ਉਹਦਾ ਨਾਂ ਫਤਿਹ ਸ਼ਾਹ ਹੀ ਹੈ। ਫਤਿਹ ਸ਼ਾਹ ਅੱਗੇ ਹੋ ਕੇ ਆਪ ਜੀ ਦੇ ਨਾਲ ਲੜਨ ਵਾਸਤੇ ਆ ਰਿਹਾ ਗੁਰੂ ਜੀ।
ਹਾਂਜੀ, ਨਗਰ ਪਾਉਂਟੇ ਕੋ ਚੱਲ ਆਵੇ
ਮਹਾਰਾਜ, ਪਾਉਂਟਾ ਸਾਹਿਬ ਦੇ ਉੱਤੇ ਚੜ ਕੇ ਸਾਰੇ ਆ ਰਹੇ ਨੇ ਹੁਣ।
ਹਾਂਜੀ, ਇਹ ਆਛੀ ਮੁਝ ਬਾਤ ਨਾ ਭਾਵੈ,
ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ। ਫਤਿਹ ਸ਼ਾਹ ਨੂੰ ਤੇ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਫਤਿਹ ਸ਼ਾਹ ਦੇ ਵਾਸਤੇ ਤਾਂ ਆਪ ਜੀ ਨੇ ਕਈ ਕੁਝ ਭੇਜਿਆ ਸੀਗਾ।
ਹਾਂਜੀ, ਹਮਰੇ ਨਿਕਟ ਪਰੇ ਨੇ ਖੇਤ, ਆਪ ਚੱਲੋ ਆਗੇ ਇਸ ਹੇਤ,
ਗੱਜ ਕੇ ਆਖੋ ਮਹਾਰਾਜ। ਆਪਣੇ ਲਾਗੇ ਖੁੱਲੀ ਥਾਂ ਨਹੀਂ ਹੈਗੀ, ਥੋੜਾ ਜਿਹਾ ਪਹਾੜੀ ਇਲਾਕਾ ਸੀਗਾ ਜੀ ਉਹ, ਤੇ ਮਹਾਰਾਜ ਪਹਾੜੀ ਇਲਾਕੇ ਵਿੱਚ ਜੰਗ ਹੋ ਨਹੀਂ ਸਕਦੀ ਜੀ, ਪਹਾੜੀ ਇਲਾਕੇ ਵਿੱਚ ਜੰਗ ਕਰਨਾ ਥੋੜਾ ਔਖਾ ਹੁੰਦਾ ਜੀ। ਖੁੱਲੀ ਥਾਂ ਹੋਵੇ, ਰੜੇ ਮੈਦਾਨ ਹੋਣ ਜੀ, ਤੇ ਮਾਰ ਮਾਰ ਕੇ ਧੌਣਾ ਨਹੀਂ ਵੱਢ ਦਿੱਤੀਆਂ ਜਾਂਦੀਆਂ ਜੀ ਇਹਨਾਂ ਦੀਆਂ ਜੀ। ਆਹ ਮੱਲਾ ਵੀ ਖੁੱਲੀ ਥਾਂ ਤੇ ਖੇਡਿਆ ਜਾਂਦਾ ਜੀ, ਮੈਦਾਨਾਂ ਚ ਖੇਲਿਆ ਜਾਂਦਾ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ, ਖੁੱਲੀ ਥਾਂ ਹੋਵੇ, ਖੁੱਲੀ ਥਾਂ ਜਿੱਥੇ ਜਾ ਕੇ ਜੰਗ ਕਰਿਆ ਕੀਤਾ ਜਾਵੇ। ਹਾਂਜੀ,
ਸੁਣ ਕਰ ਸਤਿਗੁਰ ਬਿਪਰ ਸਰਾਹਾ,
ਮਹਾਰਾਜ ਕਹਿੰਦੇ ਦਇਆ ਰਾਮ ਹੈ ਤੇ ਤੂੰ ਬ੍ਰਾਹਮਣ ਆ, ਪਰ ਜੰਗ ਯੁੱਧ ਦੀ ਬੜੀ ਨੀਤੀ ਰੱਖਦਾ, ਕਹਿਣ ਲੱਗੇ ਅੱਜ ਕੇ ਆਖੋ
ਵਾਹਿਗੁਰੂ।
ਕਿਉਂਕਿ ਬ੍ਰਾਹਮਣਾਂ ਦਾ ਕਾਰਜ ਹੁੰਦਾ ਵੇਦ ਪੜ੍ਹਨੇ ਤੇ ਪੜ੍ਹਾਉਣੇ, ਜੱਗ ਕਰਨਾ ਤੇ ਕਰਾਉਣਾ, ਦਾਨ ਦੇਣਾ ਤੇ ਦਾਨ ਲੈਣਾ ਜੀ, ਇਹ ਕੰਮ ਹੁੰਦਾ ਜੀ, ਦਾਨ ਦਵਾਉਣਾ ਵਾਹਿਗੁਰੂ। ਤੇ ਬ੍ਰਾਹਮਣ ਜੰਗ ਯੁੱਧ ਨਹੀਂ ਕਰਦੇ ਜੀ, ਪਰ ਗੁਰੂ ਸਾਹਿਬ ਨੇ ਆਪਣੇ ਸਿੱਖ ਨੂੰ ਸਭ ਕੁਝ ਬਣਾਇਆ, ਮੈਂ ਹੁਣੇ ਅੱਗੇ ਜਾ ਕੇ ਬੇਨਤੀ ਕਰਾਂਗਾ। ਹਾਂਜੀ,
ਸੁਮਤਵੰਤ ਗਨ ਸੁਭਟਨ ਮਹਾ,
ਮਹਾਰਾਜ ਕਹਿੰਦੇ ਤੂੰ ਤੇ ਬੜਾ ਸਿਆਣਾ ਆ ਭਾਈ, ਬੜਾ ਸਿਆਣਾ, ਤੈਨੂੰ ਤੇ ਸਭ ਜੰਗ ਯੁੱਧ ਬਾਰੇ ਵੀ ਪਤਾ ਹੈਗਾ ਜੀ,
ਨਿਪੁੰਨ ਬੁੱਧ ਸੰਗਰਾਮ ਕਰਨ ਕੀ,
ਜੰਗ ਲੜਨ ਵਿੱਚ ਤੇਰੀ ਬੁੱਧੀ ਨਿਪੁੰਨ ਹੈ ਮਹਾਰਾਜ ਕਹਿਣ ਲੱਗੇ, ਚੰਗੀ ਸ੍ਰੇਸ਼ਟ ਬੁੱਧੀ ਹੈ ਭਾਈ ਤੇਰੀ।
ਜਥਾ ਰੀਤ ਛਤਰੀ ਸੋ ਬਰਨ ਕੀ,
ਤੇ ਤੇਰਾ ਤੇ ਸਾਨੂੰ ਤੇ ਤੂੰ ਇਉਂ ਲੱਗਦਾ ਜਿਵੇਂ ਤੂੰ ਛਤਰੀ ਹੋਵੇ। ਗੱਜ ਕੇ ਆਖੋ
ਵਾਹਿਗੁਰੂ।
ਛਤਰੀ ਕੌਣ ਹੁੰਦੇ ਜੀ? ਸ਼ਸਤਰ ਚਲਾਉਣ ਵਾਲਿਆਂ ਨੂੰ ਛਤਰੀ ਆਖਿਆ ਜਾਂਦਾ ਜੀ। ਹਾਂਜੀ, ਤੇ ਹੁਣ ਗੱਲ ਧਿਆਨ ਨਾਲ ਸੁਣਿਓ ਸਾਧ ਸੰਗਤ ਜੀ, ਚਾਰ ਵਰਨ ਬਣਾਏ ਗਏ ਸਮਾਜ ਦੇ, ਬ੍ਰਾਹਮਣ, ਖੱਤਰੀ, ਸ਼ੂਦ ਤੇ ਵੈਸ਼। ਤੇ ਮਹਾਰਾਜ ਨੇ ਇੱਕ ਮਨੁੱਖ ਵਿੱਚ ਚਾਰੇ ਵਰਨ ਹੀ ਬਣਾਤੇ ਜੀ। ਬ੍ਰਾਹਮਣ ਦਾ ਕੰਮ ਸੀ ਬਸ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਦੂਜਾ ਕੰਮ ਨਹੀਂ ਸੀ ਕਰਦਾ ਹੁੰਦਾ। ਛਤਰੀ ਜਿਹੜਾ ਸੀ ਨਾ, ਉਹਨੂੰ ਵਿਦਿਆ ਨਾਲ ਬਹੁਤਾ ਮਤਲਬ ਨਹੀਂ ਸੀ ਹੁੰਦਾ। ਸ਼ਸਤਰੀ ਛਤਰੀ ਨੂੰ ਜੰਮਦਿਆਂ ਹੀ ਸ਼ਸਤਰ ਫੜਾ ਦਿੰਦੇ ਨੇ ਤੇ ਜੰਮਦਿਆਂ ਹੀ ਜੰਗ ਯੁੱਧ ਦਾ ਅਭਿਆਸ ਦੀ, ਕਿਉਂ ਨਾ ਬਣਨਾ ਹੀ ਸੂਰਮੇ ਹੈ। ਵਿਦਵਾਨ ਹੋਣਾ ਗੱਲ ਹੋਰ ਹੈ ਤੇ ਸੂਰਮਾ ਹੋਣਾ ਗੱਲ ਹੋਰ ਹੈ, ਤੇ ਜਿਹੜੇ ਵੈਸ਼ ਹਨ ਉਹਨਾਂ ਦਾ ਕੰਮ ਹੋਰ ਹੈ। ਤੇ ਸ਼ੂਦਰਾਂ ਦਾ ਸ਼ੁਰੂ ਤੋਂ ਹੀ ਇਹੋ ਕੰਮ ਮੰਨਿਆ ਗਿਆ ਵੀ ਜਿਹੜੇ ਅਮੀਰ ਲੋਕ ਨੇ ਨਾ, ਉਹਨਾਂ ਦੇ ਘਰਾਂ ਦੀਆਂ ਸਫਾਈਆਂ ਕਰਨੀਆਂ ਤੇ ਉਹਨਾਂ ਨੂੰ ਖੁਸ਼ ਰੱਖਣਾ ਜੀ। ਹਾਂਜੀ, ਜਿਹੜੇ ਵੈਸ਼ ਨੇ ਉਹਨਾਂ ਦਾ ਕੰਮ ਹੈ ਵਪਾਰ ਕਰਨਾ। ਤੇ ਹੁਣ ਸੁਣਿਓ, ਮਹਾਰਾਜ ਨੇ ਆਪਣੇ ਸਿੱਖ ਅੰਦਰ ਚਾਰੇ ਹੀ ਭਰਤੇ ਜੀ। ਗੱਜ ਕੇ ਆਖੋ
ਵਾਹਿਗੁਰੂ,
ਫੇਰ ਆਖੋ
ਵਾਹਿਗੁਰੂ।
ਚਾਰੇ ਕਿਵੇਂ ਭਰੇ? ਸਵੇਰੇ ਅੰਮ੍ਰਿਤ ਵੇਲੇ ਉੱਠਦੇ, ਬਾਣੀ ਪੜ੍ਹਦੇ, ਬ੍ਰਾਹਮਣ ਵਾਲਾ ਕੰਮ ਕਰਦੇ ਹਾਂ ਜੀ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਨਾ ਬ੍ਰਾਹਮਣਾਂ ਦਾ ਕਾਰਜ ਹੈ। ਹਰ ਸਿੱਖ ਬ੍ਰਾਹਮਣ ਹੈ, ਹਰ ਸਿੱਖ ਛਤਰੀ ਵੀ ਹੈਗਾ ਸਾਧ ਸੰਗਤ ਜੀ। ਆ ਜਿਹੜੀ ਗੱਲ ਚ ਸ੍ਰੀ ਸਾਹਿਬ ਪਾਈ ਹੈ, ਛਤਰੀ ਹੋਣ ਦੀ ਨਿਸ਼ਾਨੀ ਹੈ। ਗੱਜ ਕੇ ਆਖੋ, ਇਹ ਕੇਵਲ ਸ਼ੋ ਵਾਸਤੇ ਨਹੀਂ ਹੈਗੀ, ਇਹ ਛਤਰੀ ਹੋਣ ਦੀ ਨਿਸ਼ਾਨੀ ਹੈ। ਤੇ ਵੈਸ਼ ਵੀ ਹੈ ਸਿੱਖ, ਬਾਣੀ ਵੀ ਪੜ੍ਹੇ, ਸ੍ਰੀ ਸਾਹਿਬ ਵੀ ਧਾਰਨ ਕਰੇ, ਆਪਣੇ ਘਰ ਦਾ ਕੰਮ ਕਾਰ ਵੀ ਕਰੇ ਤੇ ਵਪਾਰ ਵੀ ਕਰੇ ਜੀ। ਤੇ ਮਹਾਰਾਜ ਨੇ ਕਮੀ ਕਿਸੇ ਪਾਸੇ ਨਹੀਂ ਛੱਡੀ, ਸ਼ੂਦਰ ਵਾਲਾ ਕੰਮ ਵੀ ਕਰਾਇਆ ਜੀ। ਉਹ ਵੀ ਹੁਣ ਗੱਲ ਧਿਆਨ ਨਾਲ ਸੁਣਿਓ, ਜਦੋਂ ਗੁਰੂ ਘਰ ਵਿੱਚ ਝਾੜੂ ਫੇਰਦੇ, ਪੋਚਾ ਫੇਰਦੇ ਆ, ਸਾਧ ਸੰਗਤ ਕੰਧਾਂ ਸਾਫ ਕਰਦੇ ਆ, ਭਾਂਡੇ ਮਾਂਜਦੇ ਆ, ਉਹ ਸ਼ੂਦਰਾਂ ਵਾਲਾ ਹੀ ਕਾਰਜ ਹੈ ਸਾਡਾ ਜੀ। ਇੱਕ ਸਿੱਖ ਵਿੱਚ ਚਾਰੇ ਵਰਨ ਨੇ, ਚਾਰੇ ਮਹਾਰਾਜ ਨੇ ਚਾਰੇ ਪ੍ਰਗਟ ਕੀਤੇ ਆ, ਕਿਸੇ ਇੱਕ ਪਾਸੋਂ ਵੀ ਅਧੂਰਾ ਨਹੀਂ ਛੱਡਿਆ ਜੀ। ਸਿੱਖ ਕੱਲਾ ਹੀ ਬ੍ਰਾਹਮਣ ਹੀ ਬਣਿਆ ਰਹੇ ਵੀ ਮੈਂ ਵੇਦ ਹੀ ਪੜ੍ਹਨੇ ਨੇ, ਭਾਵ ਗ੍ਰੰਥ ਪੜ੍ਹਨੇ, ਤੇ ਦੂਜਾ ਕੰਮ ਨਹੀਂ ਕਰਨਾ, ਤਾਂ ਵੀ ਅਧੂਰਾ ਹੀ ਰਹੇਗਾ ਜੀ। ਤੇ ਸ਼ਸਤਰ ਚਲਾਉਣੇ ਤੇ ਆ ਗਏ, ਤੇ ਸ਼ਾਸਤਰਾਂ ਦਾ ਅਧਿਐਨ ਹੀ ਨਹੀਂ ਕੀਤਾ, ਗ੍ਰੰਥ ਪੜ੍ਹੇ ਹੀ ਨਹੀਂ, ਤਾਂ ਵੀ ਗੱਲ ਨਹੀਂ ਬਣੇਗੀ। ਤੇ ਜੇ ਵਪਾਰ ਨਾ ਕੀਤਾ, ਕੋਈ ਨਾ ਕੋਈ ਨਾ ਕਿਰਤ ਨਾ ਕੀਤੇ, ਤਾਂ ਵੀ ਗੁਜ਼ਾਰਾ ਨਹੀਂ ਹੈਗਾ। ਸੇਵਾ ਤੋਂ ਬਗੈਰ ਅੰਦਰ ਦੇ ਜੀਵਨ ਦਾ ਗੁਜ਼ਾਰਾ ਨਹੀਂ ਹੈਗਾ ਜੀ। ਸਾਰੇ ਕੰਮ ਜ਼ਰੂਰੀ ਨੇ। ਗੱਜ ਕੇ ਆਖੋ, ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੋਹ, ਵਰਨਾ, ਕਹੋ ਸਾਂਝਾ। ਉਹ ਇੱਦਾਂ ਹੀ ਸਾਂਝਾ ਬਣਦਾ ਜੀ, ਇੱਦਾਂ ਹੀ ਸਾਂਝਾ ਬਣਦਾ। ਹੁਣ ਅੱਗੋਂ ਸੁਣੋ, ਮਹਾਰਾਜ ਕਹਿਣ ਲੱਗੇ, ਦਇਆ ਰਾਮ ਤੂੰ ਤੇ ਛਤਰੀ ਵੀ ਹੈ। ਕਹਿਣ ਲੱਗੇ, ਜਿੱਥੇ ਗ੍ਰੰਥ ਪੜ੍ਹੇ ਨੇ ਉੱਥੇ ਜੰਗ ਯੁੱਧ ਦੀ ਵੀ ਸੋਝੀ ਹੈ। ਹਾਂਜੀ,
ਜਿਮ ਭਾਰਤ ਮੈਂ ਦਰੋਣ ਪਰਬੀਨਾ, ਹਤੇ ਅਨੇਕ ਛਤਰ ਜਸ ਲੀਨਾ।
ਜਿਵੇਂ ਦਰੋਣਾਚਾਰਿਆ ਬੜੇ ਪ੍ਰਸਿੱਧ ਮੰਨੇ ਗਏ ਨੇ ਬਾਣ ਚਲਾਉਣ ਵਿੱਚ ਤੇ ਵਿਦਵਤਾ ਵਿੱਚ ਵੀ, ਮਹਾਰਾਜ ਕਹਿੰਦੇ ਤੁਸੀਂ ਸਾਡੇ ਦਰੋਣਾਚਾਰਿਆ ਹੋਵੋਗੇ। ਕਹਿਣ ਲੱਗੇ,
ਹਾਂਜੀ, ਤਥਾ ਗ੍ਰਿੰਦਰ ਨਿੱਕੇ ਰਣ ਲਰਬੇ, ਬੁੱਧ ਬਲ ਸਾਥ ਕਰੋ ਰਿਪ ਹਰਬੇ।
ਮਹਾਰਾਜ ਕਹਿੰਦੇ ਉਸੇ ਤਰ੍ਹਾਂ ਪਹਾੜੀ ਰਾਜਿਆਂ ਨਾਲ ਤੁਸੀਂ ਯੁੱਧ ਕਰੋਗੇ। ਤੇ ਮਹਾਰਾਜ ਕਹਿਣ ਲੱਗੇ, ਤੁਹਾਨੂੰ ਸਿੱਖ ਦਰੋਣਾਚਾਰਿਆ ਦੀ ਤਰ੍ਹਾਂ ਚੇਤਾ ਕਰਿਆ ਕਰਨਗੇ। ਕਹਿਣ ਲੱਗੇ, ਭਾਵ ਬ੍ਰਾਹਮਣ ਵੀ ਤੇ ਯੋਧੇ ਸੂਰਮੇ ਵੀ ਜੀ। ਹਾਂਜੀ,
ਨਗਰ ਪਾਮਟੇ ਨਿਕਟ ਨਾ ਲਰੈ।
ਤੁਸੀਂ ਸਾਧ ਸੰਗਤ ਪਹਿਲੀਆਂ ਜੰਗਾਂ ਸੁਣੀਆਂ, ਛੇਵੇਂ ਪਾਤਸ਼ਾਹ ਦਾ ਰਾਗੀ ਸੀ, ਉਹਦਾ ਨਾਮ ਸੀ ਭਾਈ ਬਾਬਕ। ਗੱਜ ਕੇ ਆਖੋ
ਵਾਹਿਗੁਰੂ।
ਉਹ ਜਿੱਥੇ ਕੀਰਤਨ ਬਹੁਤ ਸੋਹਣਾ ਕਰਦਾ ਸੀ ਉਹਦੇ ਜੰਗ ਯੁੱਧ ਵੀ ਬੜੀ ਸੋਹਣੀ ਕਰਦੇ ਸੀਗੇ ਜੀ ਉਹ ਜੀ। ਕਈ ਦੁਸ਼ਮਣਾਂ ਨੂੰ ਉਹਨਾਂ ਨੇ ਮਾਰਿਆ ਸੀਗਾ ਜੀ ਪਹਿਲੀ ਜੰਗ ਵਿੱਚ ਜੀ। ਮਹਾਰਾਜ ਕਹਿਣ ਲੱਗੇ ਅਸੀਂ ਤੁਹਾਡੇ ਤੇ ਬੜੇ ਖੁਸ਼ ਹਾਂ, ਤੁਸੀਂ ਬੜੀ ਸਿਆਣੀ ਗੱਲ ਕੀਤੀ ਹੈ।
ਹਾਂਜੀ, ਨਗਰ ਪਾਮਟੈ ਨਿਕਟ ਨਾ ਲੜੈ।
ਹੁਣ ਆਪਾਂ ਜੰਗ ਤੇ ਇਹਨਾਂ ਨਾਲ ਕਰਨੀ ਕਰਨੀ ਹੈ ਪਰ ਪਾਮਟਾ ਸਾਹਿਬ ਨੀ ਕਰਨੀ। ਕਹਿਣ ਲੱਗੇ ਜੰਗ ਹਾਂਜੀ
ਕਹਾਂ ਤਰਾਸ ਸ਼ਤਰਨ ਤੇ ਧਰੈ।
ਤੇ ਬਾਕੀ ਲੜਨ ਦੀ ਵੀ ਵਾਹਿਗੁਰੂ ਡਰਨ ਦੀ ਵੀ ਸਾਨੂੰ ਕੋਈ ਲੋੜ ਨੀ ਹੈਗੀ ਜੀ। ਗੁਰਮੁਖੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੇ ਨਾਮ ਲਿਆ ਦਲੇਰੀ ਆ ਜਾਂਦੀ ਤੇ ਮਹਾਰਾਜ ਕਿਵੇਂ ਡਰ ਸਕਦੇ ਕਿਸੇ ਕੋਲੋਂ ਜੀ। ਹਾਂਜੀ
ਗਾਡੇਂਗੇ ਰਣ ਖੰਭ ਅਗਾਰੀ।
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿਣ ਲੱਗੇ ਅਸੀਂ ਯੁੱਧ ਦਾ ਝੰਡਾ ਥੋੜਾ ਅੱਗੇ ਜਾ ਕੇ ਗੱਡਾਂਗੇ। ਕਹਿਣ ਲੱਗੇ ਖੁੱਲੀ ਥਾਂ ਤੇ ਤੁਸੀਂ ਪਹਿਲਾਂ ਕਿਤੇ ਇਹੋ ਜਿਹਾ ਜੰਗ ਯੁੱਧ ਤੁਸੀਂ ਪਹਿਲਾਂ ਜਿਹੜੇ ਧਾਰਮਿਕ ਆਉਂਦੇ ਸੀ ਨਾ ਸੀਰੀਅਲ ਉਹਨਾਂ 'ਚ ਵੇਖਿਆ ਹੋਏਗਾ ਜੰਗ ਜੀ। ਉਹਦੇ ਵਿੱਚ ਝੰਡਾ ਹੁੰਦਾ ਜੀ ਹਰ ਇੱਕ ਦਾ ਜੀ, ਉਹ ਆਪੋ ਆਪਣੇ ਮੈਦਾਨ 'ਚ ਗੱਡਣਾ ਹੁੰਦਾ ਜੀ। ਦੂਜਾ ਆਉਂਦਾ ਉਹਨਾਂ ਨੂੰ ਹਰਾ ਕੇ ਉੱਥੇ ਆਪਣਾ ਝੰਡਾ ਗੱਡ ਦਿੰਦਾ ਆ ਕੇ ਜੀ। ਹਾਂਜੀ ਅਤੇ ਹਰ ਦੇਸ਼ ਦਾ ਜਿਹੜਾ ਮੁੱਖ ਨਿਸ਼ਾਨ ਹੈ ਉਹ ਉਹਦਾ ਝੰਡਾ ਹੀ ਹੈ ਜੀ। ਹਰ ਦੇਸ਼ ਦਾ ਮੁੱਖ ਨਿਸ਼ਾਨ ਝੰਡਾ ਹੈ। ਪਰ ਇੱਕ ਗੱਲ ਹੈ, ਹਰ ਦੇਸ਼ ਦਾ ਝੰਡਾ ਇੱਕ ਦਿਨ ਝੁੱਕ ਜਾਂਦਾ ਜੀ। ਜਦੋਂ ਕਿਤੇ ਰਾਸ਼ਟਰਪਤੀ ਅਕਾਲ ਚਲਾਣਾ ਕਰਦੇ ਨਾ ਜੀ ਤੇ ਕੁਝ ਸਮੇਂ ਦੀ ਉਹਨੂੰ ਥਾਂ ਲਾ ਦਿੰਦੇ ਜੀ ਹਰ ਦੇਸ਼ ਦਾ। ਪਰ ਗੁਰੂ ਦਾ ਝੰਡਾ ਕਦੀ ਨਹੀਂ ਝੁੱਕਦਾ ਜੀ। ਗੁਰੂ ਦਾ ਨਿਸ਼ਾਨ ਸਦਾ ਹੀ ਝੂਲਦਾ ਰਹਿੰਦਾ ਜੀ, ਸਦਾ ਹੀ ਝੂਲਦਾ ਰਹਿੰਦਾ। ਹੁਣ ਮਹਾਰਾਜ ਕਹਿਣ ਲੱਗੇ ਅਸੀਂ ਆਪਣਾ ਨਿਸ਼ਾਨ ਅੱਗੇ ਜਾ ਕੇ ਚਲਾਵਾਂਗੇ ਥੋੜਾ ਜਿਹਾ।
ਜਿਹੇ ਸਮ ਥਲ ਕੋ ਨਹਿ ਨਿਹਾਰੀ ਰਿਪ ਆਗਮਨ ਸਮੁਖ ਜਿਤ ਹੋਏ ਪ੍ਰਥਮੋ ਪ੍ਰਥਮ ਸੁਧ ਦੀਜੈ ਕੋਏ।
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿਣ ਲੱਗੇ ਆਪਾਂ ਪਹਿਲਾਂ ਤਿਆਰੀ ਕਰਕੇ ਖਲੋਵਾਂਗੇ ਉਹਨਾਂ ਦੀ। ਇਹ ਨਹੀਂ ਵੀ ਉਹ ਆ ਕੇ ਸਾਡੇ ਤੇ ਹਮਲਾ ਕਰ ਦੇਣ ਤਾਂ ਆਪਾਂ ਫਿਰ ਤਿਆਰੀ ਕਰਨ ਲੱਗੀਏ। ਆਪਾਂ ਪਹਿਲਾਂ ਹੀ ਤਿਆਰੀ ਕਰਕੇ ਖਲੋ ਜਾਵਾਂਗੇ।
ਹਾਂਜੀ ਲੇਕਰ ਚਮੂ ਸੰਗ ਪ੍ਰਸਥਾਨੇ ਆਵਤ ਪਿਖ ਗੁਲਕਾਂ ਹਿਤਹਾਨੇ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੰਡ ਦਿਓ ਗੋਲੀਆਂ ਸਾਰਿਆਂ ਨੂੰ, ਸ਼ੱਕਰ ਪਾਰੇ ਵਰਤਾਉਣੇ। ਕਹਿਣ ਲੱਗੇ ਸਾਰੇ ਵਿਆਹ ਤੇ ਵਿਆਹ 'ਚ ਹੀ ਆ ਨਾ, ਇਹਨਾਂ ਸਾਰਿਆਂ ਨੂੰ ਨਿਹਾਲ ਕਰ ਦਿਓ ਇੱਕ ਵਾਰੀ ਫੜ ਕੇ।
ਹਾਂਜੀ ਹਮ ਮੰਡੈ ਹੈ ਤਹ ਜੰਗ ਅਖਾਰਾ।
ਮਹਾਰਾਜ ਕਹਿਣ ਲੱਗੇ ਹੁਣ ਅੱਜ ਤੱਕ ਭੀਮ ਚੰਦ ਵਰਗਿਆਂ ਨੇ ਆਮ ਜੇ ਤੇ ਅਖਾੜੇ ਵੇਖੇ ਹੋਣਗੇ, ਗੁਰੂ ਘਰ ਦਾ ਅਖਾੜਾ ਪਹਿਲੀ ਵਾਰੀ ਵੇਖਣਗੇ। ਕਹਿਣ ਲੱਗੇ ਸਾਰੇ ਮਹਾਰਾਜ ਕਹਿੰਦੇ ਸਾਡੇ ਸ਼ਸਤਰਾਂ ਦਾ ਨਜ਼ਾਰਾ ਵੀ ਵੇਖ ਲੈਣਗੇ ਸਾਰੇ।
ਹਾਂਜੀ ਸ਼ਸਤਰ ਸਮੂਹਨ ਕੇਰ ਪ੍ਰਹਾਰਾ।
ਹਾਂਜੀ
ਲੜਤ ਪਰਾਵੈ ਡਰ ਧਰ ਚੀਤ ਨਤ ਸੰਘਾਰੈ ਪ੍ਰਾਪਤ ਜੀਤ।
ਜਾਂ ਤੇ ਡਰ ਕੇ ਭੱਜ ਜਾਣਗੇ ਤੇ ਜਾਂ ਮਰ ਜਾਣਗੇ, ਪਰ ਇੱਕ ਗੱਲ ਹੈ ਸਾਨੂੰ ਨਹੀਂ ਕੋਈ ਜਿੱਤੇਗਾ। ਕਹਿਣ ਲੱਗੇ ਗੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਨੇ ਤੇ ਪਹਿਲਾਂ ਹੀ ਬਚਨ ਕਰਤੇ ਜੀ, ਪਹਿਲਾਂ ਹੀ ਜੀ। ਮਹਾਰਾਜ ਕਹਿੰਦੇ ਜਿੱਤ ਨਹੀਂ ਸਕਦੇ, ਜਾਂ ਤਾਂ ਡਰ ਕੇ ਭੱਜ ਜਾਣਗੇ ਤੇ ਜਾਂ ਜੰਗ ਵਿੱਚ ਮਰ ਜਾਣਗੇ। ਹਾਂਜੀ
ਸੁਣ ਕਿਰਪਾਲ ਮਾਤੁਲ ਗੁਰ ਕੇਰਾ ਸਭਾ ਮਝਾਰ ਕਹਿਓ ਤਿਸ ਬੇਰਾ।
ਹੁਣ ਸਾਧ ਸੰਗਤ ਮਾਮੇ ਤੇ ਹੋਰ ਵੀ ਬੜੇ ਦੁਨੀਆਂ 'ਚ ਹੋਏ ਨੇ, ਗੱਜ ਕੇ ਆਖੋ
ਵਾਹਿਗੁਰੂ,
ਗੱਜ ਕੇ। ਮਾਮੇ ਤੇ ਦੁਨੀਆਂ ਚ ਹੋਰ ਵੀ ਬੜੇ ਹੋਏ ਪਰ ਮਾਮਾ ਕਿਰਪਾਲ ਚੰਦ ਜੀ ਵਰਗਾ ਨੀ ਕੋਈ ਹੋਇਆ ਜੀ ਹੋਰ ਜੀ, ਮਹਾਰਾਜ ਸਾਹਿਬ ਦੇ ਮਾਮਾ ਜੀ। ਇਹਨਾਂ ਦੀ ਵੱਖਰੀ ਗੱਲ ਸੀ, ਇਹਨਾਂ ਕਦੀ ਵੀ ਆਪਣੇ ਆਪ ਨੂੰ ਮਹਾਰਾਜ ਦਾ ਮਾਮਾ ਨਹੀਂ ਸਮਝਿਆ, ਸੇਵਕ ਹੀ ਸਮਝਿਆ ਜੀ। ਮਾਮਾ ਕਿਰਪਾਲ ਚੰਦ ਜੀ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਦੇ ਸਨਮੁਖ ਹੋਏ।
ਥਲ ਭੰਗਾਣੀ ਕੋ ਜਹ ਨੀਕਾ
ਸਭਾ ਮਝਾਰ ਕਹਿਓ ਤਿਸ ਬੇਰਾ। ਹੱਥ ਜੋੜ ਕੇ ਸਾਰੀ ਸਭਾ ਵਿੱਚ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਥਲ ਭੰਗਾਣੀ ਕੋ ਜਹ ਨੀਕਾ। ਅੱਜ ਕੇ ਆਖੋ
ਵਾਹਿਗੁਰੂ।
ਕੱਲ ਪਰਸੋਂ ਹੀ ਗੱਲ ਚੱਲ ਰਹੀ ਵੀ ਭੰਗਾਣੀ ਦੇ ਜੰਗ ਨੂੰ ਭੰਗਾਣੀ ਦਾ ਜੰਗ ਕਿਉਂ ਕਹਿੰਦੇ ਨੇ ਜੀ। ਹਾਂਜੀ ਭੰਗਾਣੀ ਦਾ ਯੁੱਧ ਪਹਿਲਾ ਯੁੱਧ ਹੈ ਜੀ, ਉਹਨੂੰ ਭੰਗਾਣੀ ਦਾ ਹੀ ਕਿਉਂ ਕਹਿੰਦੇ ਨੇ? ਮਾਮਾ ਕਿਰਪਾਲ ਚੰਦ ਜੀ ਕਹਿੰਦੇ ਮਹਾਰਾਜ ਇੱਥੋਂ ਥੋੜ੍ਹੀ ਅੱਗੇ ਇੱਕ ਨਗਰ ਹੈ ਭੰਗਾਣੀ। ਹਾਂਜੀ
ਤਿਤ ਹੀ ਆਵਨ ਹੋਏ ਰਿਪ ਹੀਕਾ।
ਉਹਨਾਂ ਉਧਰੋਂ ਹੀ ਆਉਣਾ, ਭੰਗਾਣੀ ਰਾਹੀਂ ਆਉਣਾ, ਤੇ ਮਹਾਰਾਜ ਕਿੰਨਾ ਵਧੀਆ ਹੋਵੇ ਜੇ ਪੰਘਾਣੀ ਜਾ ਕੇ ਆਪਾਂ ਵੀ ਪੜਾ ਲਾ ਲਈਏ ਸੱਚੇ ਪਾਤਸ਼ਾਹ। ਅਸੀਂ ਪਹਿਲਾਂ ਹੀ ਉੱਥੇ ਸ਼ਸਤਰ ਡਾਂਗਾਂ ਸੋਟੇ ਲਾ ਕੇ ਪਹਿਲਾਂ ਹੀ ਪਹੁੰਚ ਜਾਈਏ।
ਹਾਂਜੀ, ਬਹਿ ਨਦੀ ਇੱਕ ਨਾਮ ਗਿਰੀ ਹੈ,
ਉੱਥੇ ਲਾਗੇ ਇੱਕ ਨਦੀ ਵਗਦੀ ਹੈ ਜਿਸ ਨਦੀ ਦਾ ਨਾਮ ਗਿਰੀ ਨਦੀ ਹੈ, ਗਿਰੀ ਨਦੀ। ਹਾਂਜੀ,
ਦਿਸ਼ ਦੂਜੇ ਰਵ ਸੁਤਾ ਚੜੀ ਹੈ,
ਇੱਕ ਪਾਸੇ ਪੂਰਾ ਠਾਠਾ ਮਾਰਦਾ ਜਮਨਾ ਦਰਿਆ ਲੰਘਦਾ ਸੱਚੇ ਪਾਤਸ਼ਾਹ।
ਹਾਂਜੀ, ਰਾਜਪੁਰਾ ਤਹ ਪਰੇ ਸੋ ਨਗਰਾ,
ਇੱਕ ਪਾਸੇ ਰਾਜਪੁਰਾ ਨਗਰ ਹੈ।
ਹਾਂਜੀ, ਤਰੇ ਲਨਕੋ ਥਲ ਹੈ ਸਗਰਾ,
ਤੇ ਵਿਚਕਾਰ ਖੁੱਲੀ ਥਾਂ ਪੰਘਾਣੀ ਵਾਲੀ। ਮਹਾਰਾਜ ਜੇ ਆਪ ਜੀ ਹੁਕਮ ਕਰੋ ਤੇ ਉੱਥੇ ਮੋਰਚੇ ਗੱਡ ਦੀਏ ਜਾ ਕੇ ਸੱਚੇ ਪਾਤਸ਼ਾਹ, ਉੱਥੇ ਮੋਰਚੇ ਗੱਡ ਦਿੰਦੇ ਆ ਪੰਘਾਣੀ ਵਾਲੀ ਥਾਂ ਉੱਤੇ। ਹਾਂਜੀ,
ਸ਼੍ਰੀ ਜਗ ਗੁਰ ਗਾਡੋ ਰਣ ਥੰਬਾ, ਤਹਾਂ ਪਿਖੋ ਸੰਗਰਾਮ ਅਚੰਬਾ।
ਭਾਈ ਸਾਹਿਬ ਜੀ ਦੇ ਬਚਨ ਸੁਣੋ ਧਿਆਨ ਨਾਲ, ਗੱਜ ਕੇ ਆਖੋ
ਵਾਹਿਗੁਰੂ।
ਇਹ ਨੀ ਕਿਹਾ ਵੀ ਤੁਸੀਂ ਮੇਰੇ ਭਾਣਜੇ ਹੋ ਤੇ ਮੈਂ ਤੁਹਾਡਾ ਮੁਖੀ ਹਾਂ, ਮੈਂ ਤੁਹਾਡਾ ਮਾਮਾ, ਇਹੋ ਜਿਹੀ ਗੱਲ ਨੀ ਕਹੀ। ਜੇ ਜੰਗ ਕਰਨ ਵਾਸਤੇ ਪੜਾ ਲਾਉਣ ਦੀ ਆਗਿਆ ਲੈ ਰਹੇ ਨਾ, ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਸੀਂ ਜਗਤ ਗੁਰੂ ਹੋ, ਅਸੀਂ ਤੇ ਤੁਹਾਡੀ ਆਗਿਆ ਵਿੱਚ ਰਹਿਣਾ ਸੱਚੇ ਪਾਤਸ਼ਾਹ, ਜਿਵੇਂ ਆਗਿਆ ਕਰੋਗੇ ਉਵੇਂ ਡਟ ਜਾਵਾਂਗੇ ਸੱਚੇ ਪਾਤਸ਼ਾਹ। ਮਹਾਰਾਜ ਆਪ ਜੀ ਜਗਤ ਗੁਰੂ ਹੋ, ਕਿਰਪਾ ਕਰੋ ਜੇ ਹੁਕਮ ਕਰੋ ਤੇ ਪੰਘਾਣੀ ਵਾਲੀ ਥਾਂ ਤੇ ਜਾ ਕੇ ਨਿਸ਼ਾਨ ਸਾਹਿਬ ਗੱਡ ਦੀਏ। ਤੇ ਸਾਧ ਸੰਗਤ ਇੱਕ ਗੱਲ ਦਾ ਚੇਤਾ ਰੱਖਿਓ, ਪਹਾੜੀ ਰਾਜਿਆਂ ਦੇ ਤੇ ਨਿਸ਼ਾਨ ਨਹੀਂ ਸੀ ਬਾਅਦ ਚੋਂ ਲੱਭੇ, ਪੰਘਾਣੀ ਵਾਲੀ ਥਾਂ ਤੇ ਅੱਜ ਵੀ ਗੁਰੂ ਕਾ ਨਿਸ਼ਾਨ ਝੂਲ ਰਿਹਾ ਉੱਥੇ ਜੀ, ਅੱਜ ਵੀ ਝੂਲ ਰਿਹਾ ਤੇ ਸਦਾ ਹੀ ਝੂਲਦਾ ਰਹਿਣਾ ਜੀ। ਹਾਂਜੀ,
ਤਹਾਂ ਪਿਖੋ ਰਣ ਸੰਗਰਣ ਗਾਮ ਅਚੰਬਾ,
ਸੱਚੇ ਪਾਤਸ਼ਾਹ ਉੱਥੇ ਫਿਰ ਸੰਗਰਾਮ ਹੋਏਗਾ, ਉਹ ਥਾਂ ਵਧੀਆ ਜੰਗ ਲੜਨ ਵਾਸਤੇ।
ਨਗਰ ਪਾਉਂਟਾ ਤਜ ਖੱਟ ਕੋਸ,
ਪਾਉਂਟਾ ਸਾਹਿਬ ਤੋਂ 6 ਕੋਹ ਦੀ ਦੂਰੀ ਤੇ ਹੈ ਪੰਘਾਣੀ ਜੀ।
ਹਾਂਜੀ, ਤਹਿ ਥਿਰ ਹੋਏ ਹਤੋ ਰਿਪ ਰੋਸ,
ਮਹਾਰਾਜ ਕਿਰਪਾ ਕਰੋ ਉੱਥੇ ਜਾ ਕੇ ਦੁਸ਼ਟਾਂ ਵੈਰੀਆਂ ਦਾ ਨਾਸ਼ ਕਰੀਏ, ਖੁੱਲੀ ਥਾਂ ਹੈ, ਹਰ ਕੰਮ ਦਾ ਖੁੱਲੀ ਥਾਂ ਤੇ ਆਨੰਦ ਆਉਂਦਾ ਜੀ। ਅੱਜ ਕੇ ਆਖੋ
ਵਾਹਿਗੁਰੂ।
ਭੀੜੀ ਜੀ ਥਾਂ ਵਿੱਚ ਗੁਜ਼ਾਰਾ ਥੋੜੀ ਹੁੰਦਾ ਜੀ, ਜੰਗ ਵੀ ਲੜਨਾ ਹੋਵੇ ਤੇ ਭੀੜੀ ਜੀ ਥਾਂ ਤੇ ਮੁਸ਼ਕਲ ਹੈ, ਖੁੱਲੀ ਥਾਂ ਹੋਵੇ ਮਹਾਰਾਜ। ਹਾਂਜੀ,
ਸੁਨ ਕਿਰਪਾਲ ਕੀ ਬਾਤ ਕੋ, ਸ਼੍ਰੀ ਸਤਿਗੁਰੂ ਕਿਰਪਾਲ,
ਮਹਾਰਾਜ ਸੱਚੇ ਪਾਤਸ਼ਾਹ ਮਾਮਾ ਕਿਰਪਾਲ ਚੰਦ ਜੀ ਦੀ ਗੱਲ ਸੁਣ ਕੇ ਕਿਰਪਾਲੂ ਹੀ ਹੋ ਗਏ ਸੱਚੇ ਪਾਤਸ਼ਾਹ, ਮਹਾਰਾਜ ਕਿਰਪਾ ਦੇ ਘਰ ਵਿੱਚ ਆ ਗਏ। ਹਾਂਜੀ,
ਮਨ ਮਾਨੀ ਨੀਕੇ ਲਖੀ, ਮਸਲਤ ਠਾਨ ਅਟਾਲ,
ਮਹਾਰਾਜ ਕਹਿਣ ਲੱਗੇ ਤੁਹਾਡੀ ਗੱਲ ਠੀਕ ਹੈ, ਆਪਾਂ ਸਾਰੇ ਨਿਸ਼ਾਨ ਸਾਹਿਬ ਕਹਿਣ ਲੱਗੇ ਪੰਘਾਣੀ ਵਾਲੀ ਥਾਂ ਤੇ ਜਾ ਕੇ ਚਲਾਵਾਂਗੇ। ਕਹਿਣ ਲੱਗੇ ਤੁਸੀਂ ਸਾਧ ਸੰਗਤ ਇੱਕ ਖੁਦ ਹਿਸਾਬ ਲਾਓ, ਦੁਨੀਆਂ 'ਚ ਕਿਹਦੀ ਤਾਕਤ ਹੈ ਜਿਹੜਾ 10ਵੇਂ ਪਾਤਸ਼ਾਹ ਦਾ ਚੁਲਾਇਆ ਹੋਇਆ ਨਿਸ਼ਾਨ ਸਾਹਿਬ ਥਾਂ ਲਾ ਸਕੇ ਜੀ, ਹੈਗੀ ਜੀ ਕਿਸੇ ਵਿੱਚ ਤਾਕਤ? ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਮਹਾਰਾਜ ਸੱਚੇ ਪਾਤਸ਼ਾਹ ਦੇ ਪੰਥ ਦੇ ਨਿਸ਼ਾਨ ਸਾਹਿਬ ਸਦਾ ਚੁਲਦੇ ਰਹਿਣੇ ਜੀ। ਹਾਂਜੀ,
ਨੰਦ ਚੰਦ ਪਿਖ ਗੁਰਮੁਖ ਓਰੀ,
ਹਾਂਜੀ
ਬੋਲਿਓ ਬਾਹਰ ਜੁਗਮ ਕਰ ਜੋਰੀ।
ਭਾਈ ਨੰਦ ਚੰਦ ਜੀ ਉਹ ਗੁਰਮੁਖ ਸੌਦਾਗਰ ਵੱਲ ਵੇਖਦੇ ਜੀ, ਜਿਹੜਾ 100 ਘੋੜੇ ਲੈ ਕੇ ਆਇਆ ਉਹਨੇ ਸਿੱਖਾਂ ਨੂੰ ਦੇ ਤੇ ਸੀਗੇ, ਆਪ ਵੀ ਨਾਲ ਹੀ ਆ ਗਿਆ ਸੀਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਬੈਠਾ ਸੌਦਾਗਰ, ਭਾਈ ਨੰਦ ਚੰਦ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਹਿਣ ਲੱਗੇ, ਮਹਾਰਾਜ ਆਹ ਬੰਦਾ ਬੜਾ ਗੁਰਮੁਖ ਹੈ ਜਿਹੜਾ ਸਾਹਮਣੇ ਬੈਠਾ ਜੀ। ਹਾਂਜੀ,
ਮਹਾਰਾਜ ਸਿੱਖ ਰਾਵਰ ਕੇਰਾ, ਹਾਇਨ ਸੌਦਾਗਰ ਧਨੀ ਵਡੇਰਾ।
ਮਹਾਰਾਜ ਆਪ ਜੀ ਦਾ ਬੜਾ ਵੱਡਾ ਸਿੱਖ ਹੈ ਤੇ ਸੌਦਾਗਰ ਵੀ ਹੈ, ਗੱਜ ਕੇ ਆਖੋ
ਵਾਹਿਗੁਰੂ।
ਹੁਣ ਵੇਖ ਲਓ ਗੁਰੂ ਸਾਹਿਬ ਦੀ ਹਾਜ਼ਰੀ 'ਚ ਸਾਰੇ ਵਰਣ ਪੂਰੇ ਹੋਈ ਜਾਂਦੇ ਜੀ, ਸੌਦਾਗਰ ਪੁਣਾ ਵੈਸ਼ ਪੁਣਾ ਹੁੰਦਾ ਜੀ। ਹਾਂਜੀ, ਵਪਾਰ ਕਰਨਾ ਤੇ ਛੱਤਰੀ ਵੀ ਮਹਾਰਾਜ ਦੀ ਹਾਜ਼ਰੀ 'ਚ, ਬ੍ਰਾਹਮਣ ਵੀ ਹਾਜ਼ਰੀ ਵਿੱਚ ਹੈ ਜੀ, ਤੇ ਬਾਅਦ 'ਚੋਂ ਤੇ ਗੱਲ ਮੁਕਾਈ, ਇੱਕੋ ਵਿੱਚ ਹੀ ਸਭ ਕੁਝ ਪ੍ਰਗਟ ਕਰਤਾ ਸੀ ਸੱਚੇ ਪਾਤਸ਼ਾਹ ਨੇ ਜੀ। ਮਹਾਰਾਜ ਗਰੀਬ ਨਵਾਜ ਇਹ ਬੜਾ ਵੱਡਾ ਵਪਾਰੀ ਹੈ ਬੰਦਾ। ਹਾਂਜੀ,
ਲੇਕਰ ਗਮਨਿਓ ਦਰਬ ਵਿਸ਼ੇਸ਼ੰ,
ਹਾਂਜੀ
ਪਿਖ ਕਸ਼ਮੀਰ ਆਦਪੁਰ ਦੇਸ਼ੰ।
ਸਤਿਗੁਰੂ ਜੀ ਆਪ ਜੀ ਦਾ ਪਿਆਰ ਹਿਰਦੇ ਵਿੱਚ ਵਸਾ ਕੇ ਇਹ ਮਹਾਰਾਜ ਕਸ਼ਮੀਰ ਗਏ ਸਨ। ਹਾਂਜੀ,
ਬੀਨ ਬੀਨ ਬਹੁਤ ਥਲ ਤੇ ਲੀਨਾ, ਤਿਸੀ ਪੰਥ ਕੋ ਆਵਨ ਕੀਨਾ।
ਤੇ ਮਹਾਰਾਜ ਇਹ ਗੁਰੂ ਕਾ ਸਿੱਖ ਐ ਚੁਣ ਚੁਣ ਕੇ ਆਪ ਜੀ ਦੇ ਵਾਸਤੇ ਸੌ ਘੋੜੇ ਲੈ ਕੇ ਆਇਆ ਮਹਾਰਾਜ, ਸੌ ਘੋੜੇ। ਸਤ ਸੰਗਤ, ਜਦੋਂ ਵੀ ਸਤਿਗੁਰੂ ਜੀ ਵਾਸਤੇ ਕੋਈ ਵਸਤੂ ਲੈ ਕੇ ਆਉਣੀ, ਵਧੀਆ ਵਸਤੂ ਲੈ ਕੇ ਆਉਣੀ ਹੈ। ਹਾਂਜੀ, ਸਾਡਾ ਸੁਭਾਅ ਕੀ ਹੈ, ਜਿੰਨਾ ਚਾਲੂ ਮਾਲ ਸਾਰਾ ਗੁਰਦੁਆਰੇ ਲਾ ਦਿਓ ਜੀ। ਹਾਂਜੀ, ਆਮ ਮਾੜੀ ਦੀਆਂ ਜਿਹੜੀਆਂ ਚੀਜ਼ਾਂ ਉਹ ਗੁਰੂ ਘਰ, ਇਹ ਗੱਲ ਨਹੀਂ ਹੈ। ਵਧੀਆ ਤੋਂ ਵਧੀਆ ਵਸਤੂ ਸਤਿਗੁਰੂ ਜੀ ਵਾਸਤੇ ਲੈ ਕੇ ਆਉਣੀ। ਜਦੋਂ ਸਾਡੇ ਸਤਿਗੁਰੂ ਜੀ ਇੰਨੇ ਮਹਾਨ ਹੈ ਤੇ ਵਸਤੂਆਂ 'ਚ ਕਿਉਂ ਢਿੱਲ ਰੱਖਣੀ ਜੀ ਅਸੀਂ ਜੀ। ਹਾਂਜੀ, ਜਾਂ ਤਾਂ ਗੁਰੂ ਘਰ ਵਿੱਚ ਕਿਸੇ ਗੱਲ ਦੀ ਕਮੀ ਹੋਵੇ ਤੇ ਆਪਾਂ ਕਹੀਏ ਵੀ ਵਧੀਆ ਤੋਂ ਵਧੀਆ ਵਸਤੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕਰਨੀ। ਉਹ ਸੁਣਿਆ ਸੀ ਨਾ ਗੁਰੂ ਰਾਮਦਾਸ ਜੀ ਦਾ ਪ੍ਰਸੰਗ, ਤੁਸੀਂ? ਗੁਰੂ ਰਾਮਦਾਸ ਜੀ ਲਾਹੌਰ ਗਏ ਜੀ, ਤੇ ਜਦੋਂ ਮਹਾਰਾਜ ਲਾਹੌਰ ਗਏ ਤੇ ਉੱਥੇ ਅੰਬ ਬੜੇ ਵਧੀਆ ਮਿਲਣ ਦਾ ਹੈਗੇ ਜੀ, ਤੇ ਇੱਕੋ ਹੀ ਅੰਬ ਖਰੀਦਿਆ ਗਿਆ। ਹੁਣ ਵਧੀਆ ਚੀਜ਼ ਥੋੜੀ ਮਹਿੰਗੀ ਹੁੰਦੀ ਹੈ, ਇੱਕੋ ਹੀ ਅੰਬ ਖਰੀਦਿਆ ਗਿਆ ਤੇ ਗੁਰੂ ਅਮਰਦਾਸ ਸਾਹਿਬ ਜੀ ਵਾਸਤੇ ਲੈ ਕੇ ਆਉਂਦੇ, ਗੱਲ ਵੱਖਰੀ ਹੈ। ਰਸਤੇ 'ਚ ਅੰਬ ਪਿਘਲਣਾ ਸ਼ੁਰੂ ਹੋ ਗਿਆ ਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦਾ ਧਿਆਨ ਧਰ ਕੇ ਰਸਤੇ ਵਿੱਚ ਆਪ ਛਕਿਆ ਸੀ ਤੇ ਗੁਰੂ ਅਮਰਦਾਸ ਸਾਹਿਬ ਜੀ ਤੱਕ ਉਹ ਪਹੁੰਚ ਗਿਆ ਸੀਗਾ ਜੀ। ਪਰ ਉਹਨਾਂ ਦੇ ਫੁਰਨਾ ਹੀ ਵੀ ਵਧੀਆ ਵਸਤੂ ਲੈ ਕੇ ਜਾਈਏ ਜੀ, ਵਧੀਆ ਵਸਤੂ। ਜਦੋਂ ਵੀ ਵੇਖੋ ਵਾਰ ਵਾਰ ਤੇ ਵਸਤੂ ਭੇਟਾ ਕਰਨੀ ਨਹੀਂ ਹੁੰਦੀ ਜੀ, ਵਿਸ਼ੇਸ਼ ਮੌਕਾ ਹੁੰਦਾ ਜਦੋਂ ਵਸਤੂ ਭੇਟਾ ਕਰਨੀ ਹੈ ਤੇ ਉਦੋਂ ਯਤਨ ਕਰਨਾ ਚਾਹੀਦਾ ਵੀ ਵਧੀਆ ਹੋਵੇ ਜੀ। ਮਹਾਰਾਜ, ਇਹ ਜਿਹੜਾ ਸੌਦਾਗਰ ਹੈ ਨਾ ਤੁਹਾਡੇ ਵਾਸਤੇ ਬੜਾ ਵਧੀਆ ਸੌ ਘੋੜੇ ਖਰੀਦ ਕੇ ਲੈ ਕੇ ਆਇਆ ਸੱਚੇ ਪਾਤਸ਼ਾਹ।
ਹਾਂ, ਭੀਮ ਚੰਦ ਨਿਰਪ ਜਬ ਸੁਨ ਪਾਏ, ਲੇਨ ਹੇਤ ਹੈ ਚਿਤ ਲਲਚਾਏ।
ਤੇ ਮਹਾਰਾਜ, ਇਹ ਸੌਦਾਗਰ ਜਿਸ ਰਸਤੇ ਤੋਂ ਲੰਘ ਰਿਹਾ ਸੀ ਨਾ, ਉਸੇ ਰਸਤੇ ਤੋਂ ਭੀਮ ਚੰਦ ਵੀ ਲੰਘ ਰਿਹਾ ਸੀਗਾ। ਜਦੋਂ ਭੀਮ ਚੰਦ ਨੂੰ ਪਤਾ ਲੱਗਾ ਵੀ ਸੌ ਘੋੜੇ ਗੁਰੂ ਸਾਹਿਬ ਵਾਸਤੇ ਗੁਰੂ ਕਾ ਸਿੱਖ ਲੈ ਕੇ ਜਾ ਰਿਹਾ, ਤੇ ਭੀਮ ਚੰਦ ਨੇ ਖੋਣ ਦਾ ਪੁਰਨਾ ਬਣਾਇਆ ਸੀਗਾ ਜੀ।
ਨਾਮ ਸੁਣਿਓ ਰਾਵਰ ਕੋ ਜਬੈ, ਕਿਤਕ ਸੈਨ ਭੇਜੀ ਤਿਨ ਤਬੈ।
ਇਹ ਗੱਲ ਹੁਣ ਖੁੱਲੀ ਜੀ, ਅੱਗੇ ਜਿਹੜਾ ਪ੍ਰਸੰਗ ਤੁਸੀਂ ਸੁਣਿਆ, ਇਹ ਸਿੱਖ ਦੇ ਮਨ ਚ ਫੁਰਨਾ ਜਿਹੜਾ ਬਣਿਆ ਵੀ ਮੈਂ ਸਿੱਖਾਂ ਨੂੰ ਦਿਆਂ, ਮਹਾਰਾਜ ਅੱਗੇ ਅਰਦਾਸ ਕੀਤੀ, ਉਹ ਇਸੇ ਕਰਕੇ ਕੀਤੀ ਸੀਗੀ ਜੀ ਵੀ ਮਹਾਰਾਜ ਤੁਹਾਡੀ ਵਸਤੂ ਤੁਹਾਡੇ ਤੱਕ ਪਹੁੰਚ ਜਾਏ। ਮਹਾਰਾਜ, ਇਹ ਸਿੱਖ ਕੋ ਸੌ ਘੋੜਾ, ਤੇ ਭੀਮ ਚੰਦ ਨੇ ਫੌਜ ਲਾ ਦਿੱਤੀ ਸੀਗੀ ਵੀ ਸੌ ਘੋੜਾ ਕਿਸੇ ਤਰੀਕੇ ਨਾਲ ਮੈਨੂੰ ਮਿਲ ਜਾਏ ਜੀ। ਉਹ ਮੁਕਤ ਦੀ ਚੀਜ਼ ਦਾ ਆਨੰਦ ਬੜਾ ਹੁੰਦਾ ਜੀ, ਅੱਜ ਕੇ ਆਖੋ। ਹਾਂਜੀ, ਹੁਣ ਲੈ ਕੇ ਆਇਆ ਉਹ ਗੁਰੂ ਸਾਹਿਬ ਵਾਸਤੇ, ਤੇ ਭੀਮ ਚੰਦ ਆਪਣੀ ਵਿੱਚ ਨਿਗਾਹ ਰੱਖੀ ਫਿਰੇ ਜੀ। ਹਾਂਜੀ, ਮਹਾਰਾਜ ਭੀਮ ਚੰਦ ਨੇ ਫੁਰਨਾ ਬਣਾ ਲਿਆ ਸੀਗਾ। ਹਾਂਜੀ,
ਸਿੱਖ ਸੌਦਾਗਰ ਕੋ ਸੁਧ ਹੋਈ, ਕਰਕੇ ਬੇਗ ਆਏ ਪੁਰ ਸੋਈ।
ਉੱਥੇ ਸੱਚੇ ਪਾਤਸ਼ਾਹ, ਇਹ ਜਿਹੜਾ ਸਿੱਖ ਹੈ ਨਾ ਮਹਾਰਾਜ, ਇਹਨੇ ਫਿਰ ਆਪ ਜੀ ਦਾ ਧਿਆਨ ਧਰ ਕੇ ਅਰਦਾਸ ਕੀਤੀ ਸੀ। ਕੁਦਰਤੀ ਅਸੀਂ ਵੀ ਉਸ ਰਸਤੇ ਤੇ ਸਾਂ, ਸੌ ਘੋੜੇ ਦੀ ਜ਼ਿੰਮੇਵਾਰੀ ਫਿਰ ਸਾਨੂੰ ਦੇ ਦਿੱਤੀ ਸੀਗੀ। ਮਹਾਰਾਜ, ਉਹ ਸੌ ਘੋੜਾ ਬਚਾ ਕੇ ਅਸੀਂ ਆਪ ਜੀ ਦੇ ਚਰਨਾਂ ਵਿੱਚ ਲੈ ਆਏ, ਤੇ ਸਿੱਖ ਵੀ ਤੁਹਾਡੇ ਚਰਨਾਂ 'ਚ ਹਾਜ਼ਰ ਹੈ। ਹਾਂਜੀ,
ਕਿਰਪਾ ਕਰੋ ਸਭ ਦੇਖਣ ਕੀ ਜੈ,
ਗੱਜ ਕੇ ਆਖੋ। ਇੱਦਾਂ ਥੋੜੀ ਜੀ ਆਖਣਾ ਜੀ, ਹੋਰ ਗੱਜ ਕੇ। ਮਹਾਰਾਜ, ਹੁਣ ਕਿਰਪਾ ਕਰੋ, ਇਸ ਸਿੱਖ ਵੱਲ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਹੋ ਜੀ। ਜਿਹੜਾ ਨੇੜੇ ਹੋਵੇ ਨਾ ਜੀ, ਉਹ ਬਹੁਤ ਕੁਝ ਕਰਾ ਸਕਦਾ ਜੀ। ਹਾਂਜੀ, ਅੱਜ ਕੱਲ੍ਹ ਮੰਤਰੀ ਨੂੰ ਨੀ, ਮੰਤਰੀ ਦੇ ਪੀਏ ਵੱਲ ਵਹਿੰਦੇ ਜੀ ਸਾਰੇ ਜੀ, ਕਿਉਂ? ਪਤਾ ਵੀ ਅੱਧਾ ਮੰਤਰੀ ਤੇ ਹੈ, ਇਹਨੇ ਕੰਮ ਵਧੀਆ ਕਰਾ ਦੇਣਾ ਤੇ ਛੇਤੀ ਕਰਾ ਦੇਣਾ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਨੇੜੇ ਨੇ ਭਾਈ ਆਨੰਦ ਚੰਦ ਜੀ, ਅਜੇ ਮਹਾਰਾਜ ਨੂੰ ਕਹਿੰਦੇ, ਮਹਾਰਾਜ ਹੁਣ ਕਿਰਪਾ ਕਰੋ, ਇਸ ਸਿੱਖ ਵੱਲ ਕਿਰਪਾ ਦ੍ਰਿਸ਼ਟੀ ਨਾਲ ਹੀ ਵੇਖ ਦਿਓ। ਮਹਾਰਾਜ, ਬੜੀ ਮਿਹਨਤ ਕੀਤੀ ਆ ਇਹਨੇ, ਇਹਦੇ ਵੱਲ ਕਿਰਪਾ ਦ੍ਰਿਸ਼ਟੀ ਨਾਲ ਵੇਖੋ, ਇਹਦੇ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਵੇਖੋ। ਹਾਂਜੀ,
ਬੀਰਨ ਕੋ ਰਨ ਹਿਤ ਅਬ ਦੀਜੈ,
ਮਹਾਰਾਜ ਕਿਰਪਾ ਕਰੋ, ਤੇ ਨਾਲੇ ਘੋੜੇ ਪ੍ਰਵਾਨ ਕਰਕੇ ਉਹ ਘੋੜੇ ਵੰਡ ਦੀਏ ਸੂਰਮਿਆਂ ਨੂੰ ਆਪਾਂ।
ਹਾਂਜੀ, ਅੱਛੀ ਬਾਤ ਜਾਨ ਗੁਰ ਪੂਰੇ
ਪੂਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਿੱਖ ਦੀ ਭਾਵਨਾ ਜਾਣ ਲਈ ਵੀ ਇਹ ਸਿੱਖ ਸਾਡੇ ਨਾਲ ਪ੍ਰੇਮ ਕਰਦਾ ਤਾਂ 100 ਘੋੜੇ ਲੈ ਕੇ ਆਇਆ ਜੀ।
ਹਾਂਜੀ, ਪਿਖੇ ਤੁਰੰਗਮ ਸਗਰੇ ਰੂਰੇ
ਮਹਾਰਾਜ ਫਿਰ ਉੱਠ ਕੇ ਬਾਹਰ ਆਏ ਜੀ ਸੱਚੇ ਪਾਤਸ਼ਾਹ। ਅੱਜ ਕਿਹਾ ਕੋ
ਵਾਹਿਗੁਰੂ
ਕਲਗੀ ਸਜਾਈ, ਮਹਾਰਾਜ ਬਾਹਰ ਆਏ ਉੱਠ ਕੇ ਤੇ 100 ਘੋੜਾ ਗੁਰੂ ਜੀ ਨੇ ਵੇਖਿਆ ਜੀ। 100 ਘੋੜਾ ਮਹਾਰਾਜ ਨੇ ਵੇਖਿਆ ਤੇ ਘੋੜੇ ਵਾਕਈ ਬੜੇ ਵਧੀਆ ਤੇ ਬੜੇ ਬਲਵਾਨ ਸਨ ਜੀ। ਹਾਂਜੀ,
ਸਿੱਖ ਕੋ ਖੁਸ਼ੀ ਕਰੀ ਮਨ ਭਾਵਤ।
ਮਹਾਰਾਜ ਕਹਿੰਦੇ ਸਿੱਖਾ, ਜਿਹੜਾ ਤੇਰੇ ਮਨ ਦਾ ਫੁਰਨਾ ਨਾ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਪੂਰਾ ਹੋ ਜਾਏਗਾ। ਕਹਿੰਦੇ ਪੂਰਾ ਹੋ ਜਾਏਗਾ, ਤੂੰ ਗੁਰੂ ਘਰ ਦੀ ਸੇਵਾ ਕੀਤੀ ਹੈ, ਤੇਰਾ ਫੁਰਨਾ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਪੂਰਾ ਹੋ ਜਾਏਗਾ ਜੀ। ਹਾਂਜੀ,
ਭਇਓ ਨਿਹਾਲ ਆਨੰਦ ਉਪਾਵਤ।
ਬਸ ਇੰਨੀ ਗੱਲ ਹੀ ਆ ਕੇ ਤੇ ਸੌਦਾਗਰ ਨਿਹਾਲ ਹੀ ਹੋ ਗਿਆ ਜੀ। ਪਤਾ ਨੀ ਮਹਾਰਾਜ ਨੇ ਕਿਹੜੀ ਗੁਪਤ ਬਖਸ਼ਿਸ਼ ਕਰ ਦਿੱਤੀ ਜੀ ਉਹਦੇ ਤੇ। ਹਾਂਜੀ, ਇੱਕ ਗੱਲ ਧਿਆਨ ਰੱਖਿਓ ਸੰਗਤ ਜੀ, ਸੰਗਤ ਵਿੱਚ ਜੀ ਬੜੇ ਬੈਠੇ ਹੁੰਦੇ ਜੀ, ਸਰੀਰ ਬੜੇ ਬੈਠੇ ਹੁੰਦੇ ਜੀ, ਪਰ ਕਈ ਸਰੀਰਾਂ ਤੇ ਗੁਪਤ ਕਿਰਪਾ ਵੀ ਹੋ ਰਹੀ ਹੁੰਦੀ ਗੁਰੂ ਸਾਹਿਬ ਦੀ ਜੀ। ਹਾਂਜੀ, ਉਹ ਗੁਪਤ ਕਿਰਪਾ ਲੈਣ ਵਾਸਤੇ ਵੀ ਬੜੀ ਮਿਹਨਤ ਚਾਹੀਦੀ ਹੈ, ਬੜਾ ਯਤਨ ਕਰਨਾ ਪੈਂਦਾ ਜੀ। ਉਹ ਗੁਪਤ ਕਿਰਪਾ ਕਿਵੇਂ ਹੁੰਦੀ? ਅੰਦਰ ਦੀ ਭਾਵਨਾ ਵੇਖ ਕੇ ਜੀ। ਕਈ ਬੈਠੇ ਬੈਠੇ ਨਾਰਾਜ਼ਗੀ ਵੀ ਲਈ ਜਾਂਦੇ ਜੀ, ਕਈ ਫਿਰ ਕਿਰਪਾ ਦੇ ਪਾਤਰ ਵੀ ਬਣੀ ਜਾਂਦੇ। ਬਹਿਣ ਦਾ ਤਰੀਕਾ ਸਭ ਦਾ ਇੱਕੋ ਜਿੱਕਾ ਹੀ ਹੋਏਗਾ ਜੀ, ਸਿਰ ਦੀਆਂ ਦਸਤਾਰਾਂ ਸਜਾਉਣ ਦਾ ਤਰੀਕਾ ਹਰ ਇੱਕ ਦਾ ਇੱਕੋ ਜਿੱਕਾ ਹੋਏਗਾ, ਕੱਪੜੇ ਪਾਉਣ ਦਾ ਤਰੀਕਾ ਇੱਕੋ ਜਿੱਕਾ ਹੋ ਸਕਦਾ, ਪਰ ਅੰਦਰ ਜਿਹੜੀ ਕਿਰਪਾ ਵਰਤ ਰਹੀ ਹੈ ਨਾ ਜੀ, ਕੋਈ ਪਤਾ ਨਹੀਂ ਕਿਹੜੇ ਤੇ ਕਿਹੜੀ ਕਿਰਪਾ ਬਦਲਣੀ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਤੇ ਹੈ ਕਨੇਰੀ। ਕਈਆਂ ਤੇ ਵਿਸ਼ੇਸ਼ ਕਿਰਪਾ ਹੋ ਜਾਂਦੀ ਜੀ। ਬਸ ਮਹਾਰਾਜ ਨੇ ਪਤਾ ਨਹੀਂ ਯਾਰ ਤੇ ਕੀ ਕਿਰਪਾ ਕੀਤੀ, ਖਲੋਤੇ ਤੇ ਦੂਜੇ ਵੀ ਸੀਗੇ ਜੀ, ਸੌਦਾਗਰ ਨਿਹਾਲ ਹੀ ਹੋ ਗਿਆ ਜੀ, ਆਨੰਦ ਵਿੱਚ ਚਲੇ ਗਿਆ ਜੀ। ਹਾਂਜੀ, ਭਇਓ ਨਿਹਾਲ ਆਨੰਦ ਉਪਾਵਤ, ਉਹਦੇ ਅੰਦਰ ਆਨੰਦ ਜਿਹਾ ਪੈਦਾ ਹੋ ਗਿਆ ਜੀ। ਹਾਂਜੀ,
ਜੋ ਜਿਸ ਲਾਇਕ ਭਟ ਕੋ ਜਾਨਾ ਹੇਤ ਅਰੂਡਨ ਕੋ ਹਾਏ ਦਾਨਾ।
ਜਿਹੜਾ ਜਿਸ ਘੋੜੇ ਦੇ ਯੋਗ ਸੀਗਾ, ਮਹਾਰਾਜ ਨੇ ਉਹਦੀ ਸੂਰਮਤਾਈ ਵੇਖ ਕੇ ਉਹਨੂੰ ਉਹੋ ਜਿਹਾ ਘੋੜਾ ਦੇ ਦਿੱਤਾ। ਹੁਣ ਇਹਦੇ ਤੋਂ ਅੱਗੇ ਜੰਗ ਯੁੱਧ ਆਰੰਭ ਹੋਣ ਹੀ ਵਾਲੇ ਨੇ, ਮਨ ਤਗੜੇ ਹੋ ਕੇ ਹੁਣ ਮਨ ਤਗੜੇ ਕਰ ਆਇਆ ਕਰਿਓ, ਕਿਉਂਕਿ ਕਥਾ ਵਿੱਚ ਜੰਗ ਯੁੱਧ ਵਿੱਚ ਫਿਰ ਤੁਹਾਨੂੰ ਪਤਾ ਤੀਰ ਵੀ ਚੱਲਣੇ, ਗੋਲੀਆਂ ਵੀ ਚੱਲਣੀਆਂ। ਹਾਂਜੀ, ਤੈ ਮਨ ਤਗੜੇ ਕਰਕੇ ਮਹਾਰਾਜ ਸਾਹਿਬ ਜੀ ਦੇ ਜੰਗ ਦੀ ਕਥਾ ਸੁਣਨੀ ਹੈ ਆਪਾਂ। ਭਾਈ ਜੀਤ ਮੇਰੀ ਕਿਰਪਾ ਕਾਲ ਕੇ ਜੀ, ਗੁਰੂ ਘਰ ਵਿੱਚ ਤਾਂ ਸਦਾ ਹੀ ਜਿੱਤ ਹੈ ਜੀ। ਸੋ ਅਗਲਾ ਪ੍ਰਸੰਗ ਹੈ ਜਿਹੜਾ ਉਹ ਫਿਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਸਭ ਸਿੱਖ ਸੰਗਤਾਂ ਨੂੰ, ਜੀ ਆਇਆਂ ਨੂੰ ਜੀ, ਗੁਰਮੁਖ ਪਿਆਰੇ ਪਰਿਵਾਰ ਵਾਲੇ ਇੰਗਲੈਂਡ ਤੋਂ ਆਏ ਨੇ, ਕੀ ਨਾਮ ਜੀ? ਕਿੱਥੇ ਬੀਬਾ ਜੀ? ਬੀਬਾ ਕਵਲਜੀਤ ਕੌਰ ਜੀ ਨਾਲ ਭਾਈ ਸਾਹਿਬ ਬਜ਼ੁਰਗ ਆਏ ਹਨ, ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਸੱਚੇ ਪਾਤਸ਼ਾਹ ਮਿਹਰ ਕਰਨ। ਇਹ ਕੱਲ੍ਹ ਹੀ ਤੁਰਨ ਲੱਗਿਆ ਮੈਨੂੰ, ਪਹਿਲਾਂ ਵੀ ਇਹਨਾਂ ਦੇ ਫੋਨ ਇਹਨਾਂ ਦੇ ਰਿਸ਼ਤੇਦਾਰਾਂ ਦੇ ਆਏ, ਕੱਲ੍ਹ ਹੀ ਆਏ, ਕੱਲ੍ਹ ਤੁਰੇ ਜੀ, ਅੱਜ ਪਹੁੰਚੇ ਜੀ। ਅਤੇ ਫਿਰ ਇਹਨਾਂ ਦਾ ਫੁਰਨਾ ਸੀ ਵੀ ਪਹਿਲਾਂ ਜਿੱਥੋਂ ਰੋਜ਼ ਕਥਾ ਸੁਣਦੇ ਹਾਂ ਉਸ ਥਾਂ 'ਤੇ ਬਹਿ ਕੇ ਕਥਾ ਸੁਣੀ ਜਾਏ। ਬੜਾ ਬੜਾ ਇਹਨਾਂ ਨੂੰ ਜੀ ਆਇਆਂ ਨੂੰ ਸੱਚੇ ਪਾਤਸ਼ਾਹ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਹੁਣ ਆਪ ਜੀ ਖਿਮਾ ਬਖਸ਼ਿਸ਼ ਕਰੋ, ਤੇ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ